ਕਲਗੀ ਧਰ ਗੁਰਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਅੰਮ੍ਰਿਤ ਧੁਰ ਕੀ ਬਾਣੀ ਜਾਪ ਸਾਹਿਬ ਦੇ ਤਿੰਨ ਸ਼ੰਤ ਆਪ ਜੀ ਨੇ ਸਰਵਣ ਕੀਤੇ ਹਨ। ਹਜ਼ੂਰ ਨੇ ਇਨ੍ਹਾਂ ਸ਼ੰਤਾਂ ਵਿੱਚ ਕਿਰਪਾ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਸਾਰੇ ਬ੍ਰਹਿਮੰਡ ਦੇ ਵਿੱਚ ਜਾਪ ਹੋ ਰਿਹਾ ਹੈ। 14 ਲੋਕ ਭਾਵ ਸਾਰਾ ਬ੍ਰਹਿਮੰਡ, ਸਾਰੇ ਬ੍ਰਹਿਮੰਡ ਵਿੱਚ ਸਾਰਾ ਜਗਤ ਉਹਨੂੰ ਜਪ ਰਿਹਾ ਹੈ। ਸਾਰਾ ਜਗਤ ਉਹਦੇ ਜਾਪ ਨਾਲ ਜੁੜਿਆ ਹੋਇਆ ਹੈ, ਉਹਦੇ ਨਾਮ ਦੁਆਰਾ ਚੱਲ ਰਿਹਾ ਹੈ। ਗੁਰਬਾਣੀ ਵਿੱਚ ਇਸ ਸੰਬੰਧ ਵਿੱਚ ਦੋ ਪ੍ਰਕਾਰ ਦੀ ਵਿਚਾਰਧਾਰਾ ਸਤਿਗੁਰੂ ਨੇ ਕਹੀ ਹੈ। ਇੱਕ ਤੇ ਹਜ਼ੂਰ ਨੇ ਕਿਹਾ ਕਿ ਜਿਹੜਾ ਜੀਵ ਜੋ ਕੁਝ ਇੱਥੇ ਚੱਲ ਰਿਹਾ ਉਹ ਨਾਮ ਦੇ ਸਹਾਰੇ ਤੇ ਹੈ। ਨਾਮ ਕੇ ਧਾਰੇ ਸਗਲੇ ਜੰਤ, ਸਾਰੇ ਜੀਵ ਭਾਵੇਂ ਕੋਈ ਉਹਨੂੰ ਜਪਦਾ ਭਾਵੇਂ ਨਹੀਂ ਜਪਦਾ, ਹਰ ਇੱਕ ਦੇ ਸਰੀਰ ਦੇ ਵਿੱਚ ਨਾਮ ਆਪੇ ਜਪਿਆ ਜਾ ਰਿਹਾ ਹੈ। ਇਹ ਕੁਦਰਤ ਦਾ ਨਿਯਮ ਹੈ। ਨਾਮ ਜਪਣਾ, ਰੱਬ ਦੀ ਯਾਦ ਕਰਨੀ ਕੋਈ ਜ਼ਿੰਦਗੀ ਤੋਂ ਵੱਖਰੀ ਚੀਜ਼ ਨਹੀਂ, ਇਹ ਇਹਦਾ ਸੁਭਾਵ ਹੈ। ਨਾਮ ਜਿਹੜਾ ਇਹਦਾ ਅੰਦਰਲਾ ਹਿੱਸਾ, ਉਹਦੇ ਨਾਲ ਨਾਮ ਇਹਦੇ ਅੰਦਰ ਹਰ ਇੱਕ ਜੀਵ ਦੇ ਵਿੱਚ ਉਹਦੇ ਸਹਾਰੇ ਚੱਲਦਾ, ਪਰ ਇਹ ਨਾਮ ਪ੍ਰਗਟ ਨਹੀਂ ਹੈ, ਅੰਦਰ ਚੱਲ ਰਿਹਾ ਹੈ ਸਾਰਿਆਂ ਵਿੱਚ। ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਕਹਿੰਦੇ ਜਦੋਂ ਖੂਹ ਦੀ ਟਿੰਡ ਮਾਲ ਗਿੜਦੀ ਹੈ ਤੇ ਉਹਦੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਉਹਦੇ ਵਿੱਚ ਨਾਮ ਹੈ। ਕਹਿੰਦੇ ਪੰਖੀ ਬੋਲਦੇ ਨੇ, ਉਹਨਾਂ ਦੀ ਆਵਾਜ਼ ਵਿੱਚ ਵੀ ਨਾਮ ਹੈ। ਹਵਾ ਚੱਲਦੀ ਹੈ ਤੇ ਹਵਾ ਦੇ ਵਿੱਚ ਜਿਹੜੀ ਆਵਾਜ਼ ਹੈ, ਹਵਾ ਦਾ ਚੱਲਣਾ ਨਾਮ ਦੇ ਸਹਾਰੇ ਤੇ ਹੈ। ਕਹਿੰਦੇ ਜਦੋਂ ਦਰਿਆ ਤੁਰਦੇ ਨੇ ਤੇ ਦਰਿਆ ਵੀ ਨਾਮ ਦੀ ਸ਼ਕਤੀ ਦੁਆਰਾ ਹੀ ਚੱਲ ਰਹੇ ਨੇ, ਉਹਦੀ ਕਲਾ ਦੁਆਰਾ ਹੈ। ਫਿਰ ਸੂਰਜ ਚੱਲਦਾ, ਸੂਰਜ ਚਮਕਦਾ ਨਾਮ ਦੇ ਸਹਾਰੇ ਤੇ। ਧਰਤੀ ਜਿਹੜੀ ਹੈ ਉਹ ਗਰਦਿਸ਼ ਕਰ ਰਹੀ ਹੈ ਨਾਮ ਦੁਆਰਾ ਹੀ, ਉਹਦੇ ਤੋਂ ਬਿਨਾਂ ਚੱਲ ਨਹੀਂ ਸਕਦੀ। ਜਿੱਥੋਂ ਤੱਕ ਸਾਡੇ ਮਨੁੱਖੀ ਸਰੀਰ ਦਾ ਸੰਬੰਧ ਹੈ, ਜਿੰਨੇ ਵੀ ਜੀਵ ਨੇ ਮਨੁੱਖ ਤੋਂ ਲੈ ਕੇ 84 ਲੱਖ ਜੂਨਾਂ ਤੱਕ, ਗੁਰੂ ਗ੍ਰੰਥ ਸਾਹਿਬ ਜੀ ਦੀ ਨਜ਼ਰ ਵਿੱਚ ਇਹਨਾਂ ਸਾਰਿਆਂ ਦੇ ਅੰਦਰਲੇ ਪਾਸੇ ਮਨ ਦੇ ਅੰਦਰ ਜਿੱਥੋਂ ਤੱਕ ਬੰਦੇ ਦੀ ਪਹੁੰਚ ਨਹੀਂ ਜਾਂਦੀ, ਜਿਹਨੂੰ ਅਚੇਤਨ ਮਨ ਕਹਿੰਦੇ, ਉਹਦੇ ਵਿੱਚ ਕਹਿੰਦੇ ਹਰ ਇੱਕ ਜੀਵ ਦੇ ਵਿੱਚ ਨਾਮ ਹੈ। ਬਸ ਬਾਹਰੋਂ ਉਹਨੂੰ ਪ੍ਰਗਟ ਕਰਨ ਦੀ ਲੋੜ ਹੈ, ਅੰਦਰ ਤੇ ਸਾਰਿਆਂ ਦੇ ਵਿੱਚ ਹੈ। ਨਾਮ ਕੇ ਧਾਰੇ ਸਗਲੇ ਜੰਤ, ਜਿਨ੍ਹਾਂ ਨੇ ਤੇ ਗੁਰੂ ਤੋਂ ਮਤ ਲੈ ਕੇ ਆਪਣੇ ਅੰਦਰਲੇ ਨਾਮ ਨੂੰ ਪ੍ਰਗਟ ਕਰਕੇ ਵੇਖ ਲਿਆ ਤੇ ਮਾਣ ਲਿਆ, ਉਸ ਰਸ ਨੂੰ ਪੀਤਾ, ਉਸ ਸਵਾਦ ਨੂੰ ਚਖਿਆ, ਉਸ ਨਸ਼ੇ ਦੀ ਵਰਤੋਂ ਕਰ ਲਈ ਜਿਹੜਾ ਮਨੁੱਖੀ ਸਰੀਰ ਦੇ ਔਰ ਮਨ ਦੇ ਵਿੱਚ ਹੈ, ਉਹ ਤੇ ਇਸ ਦੁਨੀਆਂ ਵਿੱਚ ਹੋ ਗਏ ਤ੍ਰਿਪਤ, ਰੱਜ ਗਏ, ਉਹਨਾਂ ਦੀਆਂ ਭੁੱਖਾਂ ਮਿਟ ਗਈਆਂ, ਉਹਨਾਂ ਦੀਆਂ ਤ੍ਰਿਸ਼ਨਾਵਾਂ ਦੀਆਂ ਅੱਗਾਂ ਸ਼ਾਂਤ ਹੋ ਗਈਆਂ, ਤੇ ਜਿਨ੍ਹਾਂ ਨੇ ਉਸ ਅੰਦਰਲੇ ਨਾਮ ਨਾਲ ਸਾਂਝ ਨਾ ਪਾਈ, ਉਹ ਬਸ ਬਾਹਰਲੀ ਮਿੱਟੀ ਵਿੱਚ ਭਟਕ ਕੇ ਖੁਆਰ ਹੋ ਗਏ, ਬੇਚੈਨੀ ਪੱਲੇ ਪਈ, ਜੀਵਨ ਅਖੀਰ ਨੂੰ ਇੰਜ ਲੱਗਾ ਜਿਵੇਂ ਅਸੀਂ ਹਾਰ ਕੇ ਚੱਲੇ। ਬਸ ਇਹ ਦੋ ਗੱਲਾਂ। ਇਸ ਲਈ ਕਲਗੀਆਂ ਵਾਲੇ ਪਾਤਸ਼ਾਹ ਇੱਕ ਗੱਲ ਕਹਿੰਦੇ ਨੇ, ਕਹਿੰਦੇ ਜਦੋਂ ਮੈਂ ਸੰਸਾਰ ਵੱਲ ਵੇਖਣਾ ਸਾਰਿਆਂ ਦੇ ਵਿੱਚ ਉਹਦੀ ਰੋਸ਼ਨੀ ਹੈ, ਸਾਰਿਆਂ ਵਿੱਚ ਉਹਦਾ ਨਾਮ ਚੱਲ ਰਿਹਾ। ਪਰ ਪ੍ਰਗਟ ਉੱਥੇ ਹੁੰਦਾ ਹੈ ਜਿੱਥੇ ਨਾਲ ਸਾਧਨ ਮਿਲ ਜਾਏ, ਗੁਰੂ ਦੀ ਮੱਤ ਮਿਲੇ। ਪ੍ਰਗਟ ਉੱਥੇ ਹੋਵੇਗਾ, ਬਾਹਰ ਉੱਥੇ ਨਿਕਲੇਗਾ, ਕਿਉਂਕਿ ਵਿੱਚੋਂ ਵੀ ਉਹ ਚੀਜ਼ ਨਿਕਲਦੀ ਹੈ ਜੋ ਬਾਹਰੋਂ ਪਾਈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਵੀ ਕੀਤਾ ਹੈ, ਕਹਿੰਦੇ ਕੋਈ ਬੰਦਾ ਭਾਵੇਂ ਕਿੰਨਾ ਵੀ ਯਤਨ ਕਰੀ ਜਾਏ, ਮੇਰੇ ਵਿੱਚ ਨਾਮ ਵਸ ਜਾਏ, ਮੈਨੂੰ ਮੇਰੀ ਯਾਦ ਬਣੀ ਰਹੇ, ਗੁਰੂ ਚਰਨਾਂ ਨਾਲ ਮੇਰੀ ਸੁਰਤ ਜੁੜ ਜਾਏ, ਬੜੇ ਸਾਧਨ ਕਰੇ, ਤੀਰਥਾਂ ਤੇ ਜਾਏ, ਧਾਰਮਿਕ ਥਾਵਾਂ ਤੇ ਜਾ ਜਾ ਕੇ ਮਹੀਨੇ ਬਾਅਦ ਹੋਰ ਸਾਰੇ ਧਰਮ ਦੇ ਕਰਮ ਜਿੰਨੇ ਮਰਜ਼ੀ ਕਰ ਲਵੇ, ਪਰ ਸਤਿਗੁਰੂ ਨੇ ਇੱਕ ਵਿਗਿਆਨ ਦਿੱਤਾ ਹੈ। ਉਹ ਕਹਿੰਦੇ ਤੁਸੀਂ ਵੇਖਿਆ ਕਦੀ ਸਾਹਮਣੇ ਇੱਕ ਭਾਂਡਾ ਪਿਆ ਹੋਇਆ ਤੇ ਉਸ ਭਾਂਡੇ ਵਿੱਚ ਪਾਓ ਤੁਸੀਂ ਪਾਣੀ ਤੇ ਕਵੋ ਨਿਕਲੇ ਦੁੱਧ ਵਿੱਚੋਂ, ਜਿਹੜਾ ਪਾਇਆ ਉਹ ਹੀ ਨਿਕਲਣਾ ਨਾ। ਪਾਣੀ ਦਾ ਗਲਾਸ ਪਾਇਆ ਉਸ ਭਾਂਡੇ ਵਿੱਚ, ਪਾ ਕੇ ਕੋਲ ਬਹਿ ਗਏ, ਉਡੀਕ ਕਰਦੇ ਰਹੇ ਕਿ ਇਸ ਪਾਣੀ ਇਸ ਭਾਂਡੇ ਵਿੱਚੋਂ ਜਿਹਦੇ ਵਿੱਚ ਹੁਣੇ ਮੈਂ ਪਾਣੀ ਪਾਇਆ ਸੀ, 10 ਮਿੰਟਾਂ ਤੱਕ ਇਹਦਾ ਦੁੱਧ ਬਣ ਜਾਏਗਾ? ਨਹੀਂ ਬਣੇਗਾ। ਗੁਰੂ ਰਾਮਦਾਸ ਜੀ ਕਹਿੰਦੇ ਇਹ ਇੱਕ ਪ੍ਰਗਟ ਇੱਕ ਕਹਾਵਤ ਹੈ, ਇੱਕ ਸੱਚਾ ਵਿਗਿਆਨ ਹੈ, ਇੱਕ ਪ੍ਰਤੱਖ ਗਿਆਨ ਹੈ ਕਿ ਜੇ ਤੁਸੀਂ ਪਾਣੀ ਪਾਇਆ ਤੇ ਭਾਂਡੇ ਵਿੱਚੋਂ ਪਾਣੀ ਬਾਹਰ ਆਉਣਾ, ਜੇ ਕੱਢੋਗੇ ਵਾਪਸ, ਜੇ ਦੁੱਧ ਪਾਇਆ ਫਿਰ ਪਾਣੀ ਨਹੀਂ ਨਿਕਲੇਗਾ, ਫਿਰ ਦੁੱਧ ਨਿਕਲੇਗਾ। ਜੇ ਉਹਦੇ ਵਿੱਚ ਤੁਸੀਂ ਸ਼ਰਬਤ ਪਾਇਆ ਤਾਂ ਸ਼ਰਬਤ ਹੀ ਨਿਕਲੇਗਾ। ਇਸੇ ਤਰ੍ਹਾਂ ਮਨੁੱਖ ਦੇ ਇਸ ਜੀਵਨ ਰੂਪੀ ਭਾਂਡੇ ਦੇ ਵਿੱਚ ਉਹ ਹੀ ਨਿਕਲੇਗਾ ਜੋ ਅਸੀਂ ਇਹਦੇ ਵਿੱਚ ਬਾਹਰੋਂ ਪਾਇਆ, ਨਹੀਂ ਤਾਂ ਕੁਝ ਨਹੀਂ ਨਿਕਲਣਾ। ਜੋ ਪਾਵੇ ਭਾਂਡੇ ਵਿੱਚ ਸਾ ਵਸਤ ਨਿਕਲੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਵੇਰੇ ਆਸਾਂ ਦੀ ਵਾਰ ਵਿੱਚ ਬਚਨ ਆਉਂਦੇ ਨੇ, ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਹੋਰ ਬੰਦਾ ਕੁਝ ਨਹੀਂ ਕਰ ਸਕਦਾ, ਜੋ ਮਰਜ਼ੀ ਕਰੇ। ਇਸ ਸਰੀਰ ਵਿੱਚ, ਇਸ ਮਨ ਵਿੱਚ, ਇਸ ਸੁਰਤ ਵਿੱਚ ਬਾਹਰੋਂ ਜੋ ਕੁਝ ਲੁੱਦਿਆ ਗਿਆ, ਉਡੇਲਿਆ ਗਿਆ, ਪਾਇਆ ਗਿਆ, ਬਸ ਉਹਦੀ ਸੰਭਾਵਨਾ ਬਾਹਰ ਆਉਣ ਦੀ, ਹੋਰ ਕੁਝ ਨਹੀਂ ਆਇਆ। ਇਸ ਕਰਕੇ ਪਹਿਲਾਂ ਕੀ ਵਾਪਰਦਾ ਹੈ ਕਿ ਜਦੋਂ ਅਸੀਂ ਇਸ ਜੀਵਨ ਰੂਪੀ ਭਾਂਡੇ ਵਿੱਚ ਨਾਮ ਪਾਉਂਦੇ ਹਾਂ ਜਾਂ ਗੁਰਬਾਣੀ ਪੜ੍ਹਦੇ ਹਾਂ, ਪਾਉਂਦੇ ਗੁਰਬਾਣੀਆਂ ਤੇ ਨਿਕਲਦਾ ਕ੍ਰੋਧ, ਬਾਹਰ ਕਈ ਕੁਝ ਨਿਕਲਦਾ ਹੈ, ਬੜਾ ਕੁਝ ਨਿਕਲਦਾ ਹੈ, ਬੜੇ ਵਿਚਾਰ ਆਉਂਦੇ ਨੇ, ਬੜੇ ਖਿਆਲ। ਧਾਰਮਿਕ ਜਗਿਆਸੂਆਂ ਦਾ ਇਹ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਨਾਮ ਜਪੀਏ ਬਾਹਰ ਖਿਆਲ ਇੰਨੇ ਭੈੜੇ ਆਉਂਦੇ ਕਿ ਉਹਨਾਂ ਨੂੰ ਖਿਆਲਾਂ ਨੂੰ ਵੇਖਿਆ ਨਹੀਂ ਜਾਂਦਾ, ਬੰਦਾ ਬੇਚੈਨ ਹੋ ਜਾਂਦਾ। ਉਹ ਕਿਉਂ ਆਉਂਦੇ ਨੇ, ਆਉਣੇ ਨਹੀਂ ਚਾਹੀਦੇ। ਤਾਂ ਇਹ ਜਦੋਂ ਨਾਮ ਅੰਦਰ ਪਾਇਆ ਤੇ ਉਹਨੇ ਅੰਦਰਲੀਆਂ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢਣਾ। ਇੱਕ ਵਾਰ ਜਾਂ ਤੇ ਭਸਮ ਕਰੇਗਾ ਦੋ ਚੀਜ਼ਾਂ ਨੇ, ਪਰ ਜ਼ਿਆਦਾਤਰ ਨਾਮ ਇਸ ਤਰ੍ਹਾਂ ਨਹੀਂ ਕਰਦਾ, ਉਹ ਅੰਦਰ ਨਹੀਂ ਸਾੜਦਾ ਚੀਜ਼ਾਂ ਨੂੰ, ਬਾਹਰ ਕੱਢਦਾ ਬਹੁਤੀ ਵਾਰੀ, ਤਾਂ ਕਿ ਆਦਮੀ ਸਵਸਥ ਹੋ ਜਾਏ, ਇਹਦੇ ਵਿੱਚ ਜੜ੍ਹਾਂ ਨਾ ਰਹਿਣ ਉਸ ਰੋਗਾਂ ਦੀਆਂ। ਤਾਂ ਜਦੋਂ ਇਹ ਅਸੀਂ ਬਾਣੀ ਪੜ੍ਹਦੇ ਹਾਂ ਤੇ ਵਿੱਚੋਂ ਕਈ ਖਿਆਲ ਆਉਂਦੇ ਨੇ, ਉਹ ਖਿਆਲ ਕਿਤੇ ਨਾ ਕਿਤੇ ਅਸੀਂ ਅੰਦਰ ਵਿੱਚ ਪਾਏ ਨੇ ਪਹਿਲਾਂ, ਅੰਨੇ ਵਾਹ ਕਈ ਕੁਝ ਪਾਇਆ, ਕੋਈ ਪਰਹੇਜ ਨਹੀਂ ਸੀ, ਨਾ ਵੇਖਣ ਦਾ ਪਰਹੇਜ, ਅੱਖਾਂ ਦੇ ਰਾਹੀਂ ਮੈਲ ਅੰਦਰ ਗਈ ਹੋਈ ਹੈ, ਕੰਨਾਂ ਦੇ ਰਾਹੀਂ ਆਵਾਜ਼ਾਂ ਅੰਦਰ ਗਈਆਂ ਹੋਈਆਂ ਨੇ, ਔਰ ਹੱਥਾਂ ਦੇ ਰਾਹੀਂ ਕਰਮ ਕੀਤੇ ਨੇ, ਜ਼ੁਬਾਨ ਦੇ ਨਾਲ ਇਸ ਤਰ੍ਹਾਂ ਦੇ ਚਸਕੇ ਲਏ ਨੇ ਜਿਨ੍ਹਾਂ ਦੇ ਗੁਪਤ ਤਸਵੀਰਾਂ ਰਸਾਂ ਦੀਆਂ ਉਹ ਵੀ ਅੰਦਰ ਨੇ, ਉਹ ਪਰਤ ਪਰਤ ਕੇ ਪੈਦਾ ਹੁੰਦੀਆਂ ਨੇ, ਵਿੱਚੋਂ ਉਜਾਗਰ ਹੁੰਦੀਆਂ ਨੇ। ਤਾਂ ਉਸ ਵੇਲੇ ਨਾਮ ਜਪਣਾ ਤੇ ਬਾਣੀ ਪੜ੍ਹਨੀ ਛੱਡਣੀ ਨਹੀਂ ਚਾਹੀਦੀ, ਇੱਕੋ ਹੀ ਤਰੀਕਾ ਹੈ। ਜੋ ਨਿਕਲਦਾ ਵਿਚਾਰ ਆਈ ਜਾਏ ਉਹਦੇ ਤੋਂ ਘਬਰਾਉਣਾ ਨਹੀਂ ਚਾਹੀਦਾ, ਔਰ ਜਿਹੜੇ ਵਿਚਾਰ ਆ ਰਹੇ ਨੇ ਉਹਨਾਂ ਨੂੰ ਆਉਣ ਦੇਣਾ ਚਾਹੀਦਾ, ਉਹਨਾਂ ਦੇ ਵਿੱਚ ਰੁਕਾਵਟ ਨਹੀਂ ਪਾਉਣੀ ਚਾਹੀਦੀ ਵੀ ਇਹ ਨਾ ਆਉਣ, ਕਿਉਂਕਿ ਨਹੀਂ ਤੇ ਉਹ ਫਿਰ ਉਹਨਾਂ ਕੰਧਾਂ ਨਾਲ ਚਿਪਕ ਜਾਣਗੇ ਅੰਦਰ। ਇਸ ਤਰੀਕੇ ਦੇ ਨਾਲ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਤੇ ਇੱਕ ਦਿਨ ਬਾਣੀ ਨੂੰ ਅੰਦਰ ਪਾਉਂਦੇ ਗਏ, ਨਾਮ ਨੂੰ ਅੰਦਰ ਪਾਉਂਦੇ ਗਏ, ਉਹਨੇ ਸਾਰਾ ਕੂੜ ਕਬਾੜ ਤੇ ਬਿਮਾਰੀਆਂ ਅੰਦਰੋਂ ਕੱਢ ਦੇਣੀਆਂ ਨੇ। ਤੇ ਜਦੋਂ ਸਾਰਾ ਕੁਝ ਨਿਕਲਿਆ, ਫਿਰ ਨਾਮ ਹੀ ਅੰਦਰੋਂ ਨਿਕਲੇਗਾ, ਪਏਗਾ ਵੀ ਨਾਮ ਤੇ ਨਿਕਲੇਗਾ ਵੀ ਨਾਮ। ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਨੇ ਸਾਰਾ ਜਗਤ ਨਾਮ ਨਾਲ ਭਰਿਆ ਹੋਇਆ, ਪਰ ਜਦੋਂ ਅਸੀਂ ਇੱਥੇ ਸੰਸਾਰ ਦੇ ਵਿੱਚ ਵਿਚਰਨੇ ਆ ਤੇ ਅਸੀਂ ਇਸ ਸ਼ੁੱਧ ਭਾਂਡੇ ਵਿੱਚ ਜਿਹਦੇ ਵਿੱਚ ਰੱਬ ਦੀ ਯਾਦ ਪਾਉਣੀ ਸੀ, ਸੰਸਾਰ ਨੂੰ ਪਾ ਲਿਆ, ਜੋ ਕੂੜਾ ਕਰਕਟ ਇਕੱਠਾ ਕਰਕੇ ਜ਼ਿੰਦਗੀ ਦੇ ਵਿੱਚ ਇਕੱਠਾ ਕਰ ਲਿਆ, ਕੂੜ ਕਬਾੜ ਇਕੱਠਾ ਕਰ ਲਿਆ, ਅੰਦਰ ਇੱਕ ਮੈਲ ਨਾਲ ਭਰਿਆ ਗਿਆ, ਅੰਦਰ ਦੀ ਸਥਿਤੀ ਖਰਾਬ ਹੋ ਗਈ, ਅੰਦਰ ਦੀ ਵਿਚਾਰਧਾਰਾ ਵੀ ਖਰਾਬ ਹੋ ਗਈ, ਅੰਦਰ ਦੀ ਭਾਵ ਦਸ਼ਾ ਵੀ, ਸੋਚਣ ਦੀ ਸ਼ਕਤੀ ਵੀ, ਪ੍ਰੇਮ ਦੀ ਦਸ਼ਾ ਵੀ ਮੈਲੀ ਹੋ ਗਈ, ਸਵਾਰਥ ਭਰਪੂਰ ਜ਼ਿੰਦਗੀ ਹੋ ਗਈ। ਤਾਂ ਜਿਨ੍ਹਾਂ ਨੇ ਇਹ ਇੱਕ ਅੱਖ ਨਾਲ ਸਤਿਗੁਰੂ ਵੇਖ ਕੇ ਕਹਿ ਰਹੇ, ਕਹਿੰਦੇ ਜਦੋਂ ਅੰਦਰ ਨਾਮ ਵਸ ਜਾਏ ਤੇ ਸਾਰੇ ਜਗਤ ਵਿੱਚ ਨਾਮ ਹੀ ਭਰਪੂਰ ਦਿਸਦਾ। ਜਿਹਦੇ ਮਨ ਵਿੱਚ ਨਾਮ ਵਸ ਗਿਆ, ਪਹਿਲਾਂ ਤੇ ਉਹ ਰਸਨਾ ਤੇ ਦਿਸਦਾ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਫਿਰ ਉਹ ਲੱਗਦਾ ਕਿ ਮੇਰੇ ਮਨ ਵਿੱਚ ਉਹ ਨਾਮ ਹੈ, ਫਿਰ ਲੱਗਦਾ ਕਿ ਸਰੀਰ ਦੇ ਵਿੱਚ ਨਾਮ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ, ਹਰ ਕਾ ਨਾਮ ਲਿਖ ਲਿਓ ਸਰੀਰ, ਕਬੀਰ ਸਾਹਿਬ ਨੇ ਬਚਨ ਕਿਹਾ ਹੈ। ਫਿਰ ਜਦੋਂ ਇਹ ਨਾਮ ਇੱਥੋਂ ਤੱਕ ਨਹੀਂ ਅਟਕਦਾ, ਇਹਦੇ ਵਿੱਚੋਂ ਵੀ ਕਹਿੰਦੇ ਉਛਾਲਾ ਮਾਰ ਕੇ ਸਾਰੇ ਬ੍ਰਹਿਮੰਡ ਵਿੱਚ ਉਹਦੀ ਤਸਵੀਰ, ਉਹਦਾ ਰਸ, ਉਹਦਾ ਆਨੰਦ ਉਸ ਮਨੁੱਖ ਨੂੰ ਪ੍ਰਤੀਤ ਹੁੰਦਾ ਹੈ। ਇਸ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹੇ ਨੇ, ਸਭ ਜਗ ਸਾਚਾ ਜਾਂ ਸੱਚ ਮਹਿਰਾਤੇ। ਜਦੋਂ ਅਸੀਂ ਸੱਚੇ ਹੋ ਗਏ, ਸਾਰਾ ਸੰਸਾਰ ਸੱਚਾ ਲੱਗੇਗਾ। ਜਦੋਂ ਸਾਡੇ ਵਿੱਚ ਝੂਠ ਹੋਇਆ, ਸਾਰਾ ਸੰਸਾਰ ਝੂਠਾ ਲੱਗੇਗਾ। ਗੱਲ ਆਪਣੇ ਤੇ ਖੜੀ ਹੈ, ਮਨੁੱਖੀ ਜੀਵਨ ਦੇ ਆਪਣੇ ਆਪ ਤੇ ਗੱਲ ਖੜੀ ਹੈ। ਤਾਂ ਸਤਿਗੁਰੂ ਨੇ ਉਸ ਦ੍ਰਿਸ਼ਟੀ ਨੂੰ ਖੋਜਣ ਦਾ ਯਤਨ ਕੀਤਾ ਹੈ। ਇਹਦੇ ਅੰਦਰ ਵੇਖਿਆ ਸੰਸਾਰ ਵਿੱਚ, ਕਹਿੰਦੇ ਸਾਰੇ ਜਗਤ ਵਿੱਚ ਉਹਦਾ ਜਾਪ ਹੋ ਰਿਹਾ ਹੈ, ਹਵਾ ਚੱਲਦੀ ਉਹਦੇ ਵਿੱਚੋਂ, ਉਹਦੇ ਨਾਮ ਦੀ ਆਵਾਜ਼ ਆ ਰਹੀ ਹੈ, ਕਿਉਂਕਿ ਉਹਨਾਂ ਦੇ ਆਪਣੇ ਅੰਦਰ ਨਾਮ ਹੈ, ਹਵਾ ਵਿੱਚੋਂ ਵੀ ਨਾਮ ਦਿਸਦਾ। ਕਹਿੰਦੇ ਸੂਰਜ ਚਮਕਦਾ, ਉਹਦੀ ਰੋਸ਼ਨੀ ਵਿੱਚੋਂ ਵੀ ਨਾਮ ਦੀ ਆਵਾਜ਼ ਆ ਰਹੀ ਹੈ, ਚੰਦਰਮਾ ਦੀਆਂ ਕਿਰਨਾਂ ਵਿੱਚੋਂ ਵੀ ਉਹਦਾ ਹੀ ਸੁਨੇਹਾ ਮਿਲ ਰਿਹਾ। ਜਦੋਂ ਕੋਈ ਜੀਵ ਪਸ਼ੂ ਪੰਛੀ ਬੋਲਦੇ, ਜਿਹਨੂੰ ਭਗਤ ਜੀ ਨੇ ਬੜੇ ਸੁੰਦਰ ਤਰੀਕੇ ਨਾਲ ਕਿਹਾ, ਉਹ ਕਹਿੰਦੇ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਕਹਿੰਦੇ ਤੁਸੀਂ ਇਹਨਾਂ ਜੀਵਾਂ ਵੱਲ ਧਿਆਨ ਲਾ ਕੇ ਵੇਖੋ, ਜਿਹੜੇ ਰੋਜ਼ ਬੋਲਦੇ ਨੇ, ਗੱਲਾਂ ਕਰਦੇ ਨੇ, ਚਿੜੀਆਂ ਬੋਲਦੀਆਂ, ਪੰਛੀ ਬੋਲਦੇ, ਜਾਨਵਰ ਬੋਲਦੇ ਨੇ, ਬੱਦਲ ਗਰਜਦਾ ਹੈ, ਪਾਣੀ ਦੇ ਝਰਨਿਆਂ ਦੀ ਆਵਾਜ਼ ਆਉਂਦੀ ਹੈ, ਇਹ ਸਾਰਾ ਕੀ ਹੈ? ਕਹਿੰਦੇ ਸਭੈ ਘਟ ਰਾਮ ਬੋਲੈ, ਸਾਰਿਆਂ ਥਾਵਾਂ ਤੇ ਉਹਦੀ ਹੀ ਆਵਾਜ਼ ਆ ਰਹੀ ਹੈ। ਬਸ ਇੱਕ ਮਨੁੱਖੀ ਸਰੀਰ ਵਿੱਚੋਂ ਉਹਦੀ ਆਵਾਜ਼ ਬਹੁਤ ਘੱਟ ਆਉਂਦੀ ਹੈ, ਇਹਦੇ ਵਿੱਚ, ਕਿਉਂਕਿ ਇੱਕ ਹੰਕਾਰ ਦੀ ਬਿਰਤੀ ਹੈ, ਇਹਦੇ ਹੰਕਾਰ ਕਰਕੇ ਇਹਦੀ ਆਵਾਜ਼ ਜਿਹੜੀ ਗੰਦੀ ਹੋ ਗਈ, ਇਹਦੀ ਆਵਾਜ਼ ਦੇ ਵਿੱਚ ਮੈਂ ਮੇਰੀ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਏਕਲ ਮਾਟੀ ਕੁੰਜਰ ਚੀਂਟੀ। ਕੁੰਜਰ ਕਹਿੰਦੇ ਹਾਥੀ ਨੂੰ, ਚੀਂਟੀ ਕਹਿੰਦੇ ਨੇ ਕੀੜੀ ਤੋਂ, ਹਾਥੀ ਤੋਂ ਲੈ ਕੇ ਕੀੜੀ ਤੱਕ ਜਿੰਨੇ ਸਰੀਰ ਬਣੇ ਨੇ, ਇਹਨਾਂ ਸਾਰਿਆਂ ਸਰੀਰਾਂ ਦੀ ਮਿੱਟੀ ਤਾਂ ਇੱਕੋ ਹੈ, ਭਾਂਡੇ ਵੱਖਰੇ ਨੇ। ਇੱਕ ਕੁਮਾਰ ਨੇ ਮਿੱਟੀ ਲਈ ਔਰ ਉਹਦਾ ਕਿਸੇ ਦਾ ਘੜਾ ਬਣਾ ਦਿੱਤਾ, ਕਿਸੇ ਦੀ ਸੁਰਾਹੀ ਬਣਾ ਦਿੱਤੀ, ਕਿਸੇ ਦਾ ਢੱਕਣ ਬਣਾ ਦਿੱਤਾ, ਕਿਸੇ ਦਾ ਦੀਵਾ ਬਣਾ ਦਿੱਤਾ, ਕਿਸੇ ਦੀ ਇੱਟ ਬਣਾ ਦਿੱਤੀ, ਕਿਸੇ ਦੀ ਟਹਿਲ ਬਣਾ ਦਿੱਤੀ, ਕਿੰਨਾ ਕੁਝ ਬਣਾਇਆ। ਪਰ ਉਹਦਾ ਜਿਹੜਾ ਸਹਿਜ ਹੈ ਨਾ, ਸਾਰੇ ਕੁਝ ਦਾ, ਇੱਟਾਂ ਦਾ, ਦੇਵਿਆਂ ਦਾ, ਉਹਨਾਂ ਭਾਂਡਿਆਂ ਦਾ, ਸੁਰਾਹੀ ਦਾ, ਘੜੇ ਦਾ, ਉਹਦਾ ਕੇਂਦਰ ਸਿਰਫ ਮਿੱਟੀ ਹੈ, ਉਹ ਮਿੱਟੀ ਵਿੱਚੋਂ ਆਏ ਨੇ ਸਾਰੇ, ਅੱਗੋਂ ਰੂਪ ਬਦਲ ਗਏ। ਤਾਂ ਜਿੰਨਾ ਸੰਸਾਰ ਦਿਸ ਰਿਹਾ, ਇਹਦਾ ਕੇਂਦਰ ਕੀ ਹੈ? ਕੇਂਦਰ ਇੱਕੋ ਹੀ, ਮਾਸ ਸਾਰਿਆਂ ਦਾ ਇੱਕੋ ਜਿਹਾ, ਹੱਡੀਆਂ ਸਾਰਿਆਂ ਦੀਆਂ ਇੱਕੋ ਜਿਹੀਆਂ, ਕੈਲਸ਼ੀਅਮ ਵੱਖਰਾ ਨਹੀਂ ਹੈ, ਥੋੜਾ ਥੋੜਾ ਫਰਕ ਹੋ ਸਕਦਾ। ਤਾਂ ਇਹ ਸਭ ਕੁਝ ਇੱਕੋ ਜਿਹਾ, ਇਕਲ ਮਾਟੀ ਕੁੰਚਰ ਚਿੰਟੀ ਭਾਂਜਣ ਹੈ ਬੋ ਨਾਨਾ ਰੇ। ਭਾਂਜਣ ਦੇ ਅਰਥ ਨੇ ਭਾਂਡੇ ਵੱਖਰੇ ਵੱਖਰੇ ਸਾਜ ਦਿੱਤੇ। ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਪ੍ਰਣਵੈ ਨਾਮਾ ਭੈ ਨਿਹ ਕਾਮਾ ਕੋ ਠਾਕੁਰ ਕੋ ਦਾਸਾ ਰੇ। ਇਹ ਇੱਕ ਦ੍ਰਿਸ਼ਟੀ ਹੈ ਕਿ ਸਾਰਿਆਂ ਥਾਵਾਂ ਤੇ ਹਰ ਇੱਕ ਜੀਵ ਵਿਚੋਂ ਉਹਦੀ ਹੀ ਜਿਹੜਾ ਜਲਵਾ ਹੈ ਵੇਖਣਾ, ਇੱਕ ਧਰਮ ਦੀ ਅਵਸਥਾ ਹੈ, ਨਾਮ ਦੀ ਅਵਸਥਾ ਹੈ। ਜਦੋਂ ਅੰਦਰ ਨਾਮ ਪਰਿਪੂਰਨ ਹੋ ਗਿਆ, ਬਾਹਰ ਸਾਰੇ ਜਗਤ ਵਿਚ ਨਾਮ ਦਿਸਦਾ। ਇਸ ਕਰਕੇ ਕਲਗੀਧਰ ਪਾਤਸ਼ਾਹ ਬਚਨ ਕਹਿੰਦੇ ਕਹਿੰਦੇ ਲੋਕ ਚੌਦਹਿ ਕੇ ਬਿਖੈ। ਮੈਂ 14 ਲੋਕਾਂ ਵੱਲ ਜਦੋਂ ਧਿਆਨ ਮਾਰਦਾ, ਸੰਸਾਰ ਵੱਲ ਵੇਖਣਾ ਉਥੇ ਕੀ ਹੋ ਰਿਹਾ ਹੈ। ਕਹਿੰਦੇ ਜਗ ਜਾਪ ਹੀ ਜਿਹੇ ਜਾਪ, ਤੇਰਾ ਜਾਪ ਹੀ ਹੋ ਰਿਹਾ ਹੈ, ਤੇਰੇ ਨਾਮ ਦੀ ਧੁਨ ਆ ਰਹੀ ਹੈ, ਆਵਾਜ਼ ਆ ਰਹੀ ਹੈ। ਜਾਪ ਇੱਕ ਧਰਮ ਦੀ ਬਹੁਤ ਵੱਡੀ ਪ੍ਰਕਿਰਿਆ। ਵੈਸੇ ਇਸ ਬਾਣੀ ਦਾ ਨਾਮ ਵੀ ਜਾਪ ਹੈ, ਜਪਜੀ ਸਾਹਿਬ ਤੋਂ ਅੱਗੇ। ਸਿੱਖ ਧਰਮ ਦੀ ਸਾਧਨਾ ਦਾ ਜਿਹੜਾ ਮੂਲ ਹੈ, ਜਿੱਥੋਂ ਸਿੱਖ ਧਰਮ ਦੇ ਦੀ ਸਾਧਨਾ ਦਾ ਸ਼ੁਰੂ ਹੁੰਦਾ ਹੈ, ਆਰੰਭਤਾ ਹੁੰਦੀ ਹੈ, ਜਿਹਨੂੰ ਨਾਮ ਕਿਹਾ ਗਿਆ ਬਾਣੀ ਵਿੱਚ, ਉਸ ਸਾਧਨਾ ਦਾ 25% ਪਹਿਲਾ ਹਿੱਸਾ ਯਾਨੀ ਕਿ ਚੌਥਾ ਹਿੱਸਾ ਨਾਮ ਜਪਣਾ ਹੈ। ਉਹਦੇ ਤੋਂ ਬਿਨਾਂ ਆਰੰਭਤਾ ਨਹੀਂ ਹੁੰਦੀ, 25% ਬਸ, ਇਹਦੋਂ ਅੱਗੇ ਨਹੀਂ। ਜੇ ਇਹਦੋਂ ਅੱਗੇ ਜਪਿਆ ਫਿਰ ਉਹ ਕੰਮ ਨਹੀਂ ਕਰੇਗਾ, ਉੱਥੇ ਜਪਣ ਦੀ ਥਾਂ ਨਹੀਂ, ਅੱਗੇ ਫਿਰ ਧਿਆਨ ਦੀ ਥਾਂ ਹੈ। ਤਾਂ ਕੁਝ ਲੋਕ ਤਾਂ ਸਾਡੇ ਵਿੱਚ ਜਪਦੇ ਹੀ ਨਹੀਂ, ਉਹ ਕਹਿੰਦੇ ਬਸ ਧਿਆਨ ਕਰ ਲਿਆ ਸਿੱਧਾ ਹੀ, ਤਾਂ ਜਪਣ ਤੋਂ ਬਿਨਾਂ ਧਿਆਨ ਨਹੀਂ ਹੋ ਸਕਦਾ, ਉਹ ਧਿਆਨ ਕੱਚਾ ਹੈ। ਤੇ ਕੁਝ ਲੋਕ ਜਿਹੜੇ ਉਹ ਜਪਦੇ ਰਹਿੰਦੇ, ਉਹ ਧਿਆਨ ਨਹੀਂ ਕਰਦੇ, ਇਸ ਕਰਕੇ ਉਹ ਵੀ ਰਾਹ ਵਿੱਚ ਰਹਿ ਗਏ। ਤਾਂ ਸਾਰਾ ਜਗਤ ਉਹਦੇ ਜਾਪ ਨਾਲ ਭਰਿਆ ਹੋਇਆ। ਹਰ ਹਟ ਭੀ ਤੂੰ ਤੂੰ ਕਰੈ ਬੋਲੈ ਭਲੀ ਮਾਣ। ਸਤਿਗੁਰੂ ਕਹਿੰਦੇ ਜਿੱਧਰ ਦੇਖਣਾ ਤੇਰੇ ਨਾਮ ਦੀ ਆਵਾਜ਼ ਆ ਰਹੀ ਹੈ। ਇਹ ਇੱਕ ਬੜੀ ਜਾਪ ਦੀ ਡੂੰਘੀ ਪ੍ਰਕਿਰਿਆ। ਅਸੀਂ ਪੁੱਛਦੇ ਹਾਂ ਕਿੰਨਾ ਕੁ ਜਪਣਾ ਚਾਹੀਦਾ, ਕਿੰਨਾ ਕੁ ਜਾਪ ਚਾਹੀਦਾ। ਇੰਨਾ ਸਿੱਖ ਜਪੇ ਕਿ ਉਹਦੇ ਘਰ ਦੀਆਂ ਕੰਧਾਂ ਵਿੱਚੋਂ ਵੀ ਜਪਣ ਦਾ ਆਵਾਜ਼ ਆਉਣ ਲੱਗ ਪਿਆ, ਉਦੋਂ ਛੱਡਦਾ ਇੰਨਾ ਉਹਨੂੰ ਜਪਣਾ ਚਾਹੀਦਾ। ਜਪਣਾ ਸਿਰਫ ਇੱਥੋਂ ਤੱਕ ਬਾਹਰੋਂ ਉਹਦੀ ਆਵਾਜ਼ ਸੁਣਨ ਲੱਗ ਪਈ। ਪਹਿਲਾਂ ਜਪੇ ਪੂਰਾ ਤਾਣ ਦੇ ਨਾਲ, ਇੱਕ ਦੋ ਜੀਭੋਂ ਲੱਖ ਹੋਏ ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜੀਐ ਹੋਏ ਇਕੀਸ। ਇਹ ਜਪਣ ਦਾ ਤਰੀਕਾ ਹੈ। ਜਪ ਮਨ ਸਤਨਾਮ ਸਦਾ, ਸਤਨਾਮ ਜਪਣ ਵਾਸਤੇ ਕਿਹਾ ਗਿਆ। ਕਿੰਨਾ ਕੁ ਜਪਣਾ? ਕਹਿੰਦਾ ਇੰਨਾ ਜਪ ਕਿ ਹੁਣ ਤੂੰ ਜਿੱਧਰ ਜਿਹੜੀ ਆਵਾਜ਼ ਸੁਣੇ ਤੇ ਜਿਹੜੇ ਬੰਦੇ ਨੂੰ ਦੇਖੇ, ਜਿਹੜੀ ਕੰਧ ਵੱਲ ਝਾਤੀ ਪਾਏ, ਉਧਰੋਂ ਤੇਰੇ ਜਾਪ ਦੀ ਆਵਾਜ਼ ਆਵੇ, ਉਦੋਂ ਸਮਝ ਲਈ ਤੇਰਾ ਜਾਪ ਪੂਰਾ ਹੋ ਗਿਆ, ਉਹਦੇ ਤੋਂ ਪਹਿਲਾਂ ਨਹੀਂ। ਪਰ ਜਦੋਂ ਤੈਨੂੰ ਆਲਿਓ ਦੁਆਲਿਓ ਤੇਰੀ ਨੀਂਦ ਵਿੱਚ, ਤੇਰੇ ਸੁਪਨਿਆਂ ਵਿੱਚ, ਕਬੀਰ ਸੁਪਨੇ ਹੂੰ ਵਰੜਾਏ ਕੇ ਜਿਹ ਮੁੱਖ ਨਿਕਸ਼ੈ ਰਾਮ, ਤਾਂ ਕਿ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਇਸ ਤਰ੍ਹਾਂ ਕਹਿੰਦੇ ਜਦੋਂ ਇਹ ਦਸ਼ਾ ਬਣ ਜਾਏ ਤੇ ਹੁਣ ਤੈਨੂੰ ਬ੍ਰੇਕ ਲਾਉਣੀ ਪੈਗੀ, ਨਹੀਂ ਤੇ ਜਪਦੇ ਰਹਿੰਦੇ ਲੋਕ ਕੰਟਰੋਲ ਤੋਂ ਬਾਹਰ ਹੋ ਜਾਂਦੇ, ਹੁਣ ਉਹ ਰੁਕਦੇ ਹੀ ਨਹੀਂ, ਉਹ ਕੰਧਾਂ ਵਿੱਚੋਂ ਵੀ ਸੁਣੀ ਜਾਂਦਾ। ਹੁਣ ਉਹ ਜਿਹੜਾ ਘੁੰਮ ਕੇ ਸੁਣੀ ਰਿਹਾ ਹੈ, ਹੁਣ ਉਹਨੂੰ ਪਿਆਰ ਕਰਨਾ ਹੈ। ਜਿਉਂ ਜਿਉਂ ਉਹਨੂੰ ਬੰਦਾ ਪ੍ਰੇਮ ਕਰੇਗਾ ਉਸ ਆਉਂਦੀ ਹੋਈ ਵਾਪਸੀ ਆਵਾਜ਼ ਨੂੰ, ਉਹਦੇ ਨਾਲ ਗਲਵੱਕੜੀ ਪਾਏਗਾ, ਤਿਉਂ ਤਿਉਂ ਉਹਦੀ ਸ਼ਬਦੀ ਅਖਰੀ ਆਵਾਜ਼ ਸਾਇਲੈਂਟ ਹੁੰਦੀ ਜਾਏਗੀ, ਚੁੱਪ ਹੁੰਦੀ ਜਾਏਗੀ, ਫਿਰ ਸਿਰਫ ਇੱਕ ਪਿਆਰ ਬਚੇਗਾ। ਉਹ ਕਹਿੰਦੇ ਨੇ ਅਗਲੀ ਦਸ਼ਾ, ਮੈਂ ਕਿਹਾ ਸੀ ਜਾਪ ਚੌਥਾ ਹਿੱਸਾ ਹੈ, ਤੇ ਜੇ ਇਹਨੂੰ ਬਿਨਾਂ ਸੰਗਤ ਤੋਂ ਕੀਤਾ ਗਿਆ ਇਹ ਕਈ ਵਾਰੀ ਸ਼ਬਦ ਕਿਉਂਕਿ ਇਹ ਸਰੀਰ ਦੇ ਪੰਜ ਤੱਤਾਂ ਵਿੱਚੋਂ ਆਕਾਸ਼ ਤੱਤ ਨਾਲ ਸੰਬੰਧਿਤ ਹੈ, ਸਭ ਤੋਂ ਸ਼ਕਤੀਸ਼ਾਲੀ ਤੱਤ ਹੈ ਆਕਾਸ਼ ਜਿਹੜਾ। ਜਿਵੇਂ ਪ੍ਰਿਥਵੀ ਤੱਤ ਹੈ ਸਰੀਰ ਵਿੱਚ, ਧਰਤੀ ਉਹਦੇ ਵਿੱਚ ਕੁਝ ਸ਼ਕਤੀ ਹੈ, ਪਾਣੀ ਵਿੱਚ ਉਸ ਤੋਂ ਜ਼ਿਆਦਾ ਹੈ, ਹਵਾ ਵਿੱਚ ਉਸ ਤੋਂ ਜ਼ਿਆਦਾ ਹੈ, ਅੱਗ ਵਿੱਚ ਉਹਦੇ ਤੋਂ ਜ਼ਿਆਦਾ ਹੈ, ਤੇ ਜਿਹੜਾ ਪੰਜਵਾਂ ਤੱਤ ਹੈ ਨਾ ਆਕਾਸ਼ ਤੱਤ, ਉਹਦੀ ਸ਼ਕਤੀ ਕਿਸੇ ਮਿਣੀ ਨਹੀਂ ਅੱਜ ਤੱਕ, ਇੰਨੀ ਤੇਜ਼ ਹੈ, ਇੰਨਾ ਸ਼ਕਤੀਸ਼ਾਲੀ ਸ਼ਬਦ ਜਿਹੜਾ ਉਹਦੇ ਵਿੱਚੋਂ ਪੈਦਾ, ਉਹਦੇ ਨਾਲ ਸੰਬੰਧਿਤ ਹੋਇਆ, ਸ਼ਬਦ ਤੱਤ ਨਾਲ ਸੰਬੰਧਿਤ। ਸ਼ਬਦ ਵਿੱਚੋਂ ਪੰਜ ਤੱਤ ਆਏ ਨੇ ਤੇ ਉਹਨੇ ਆਕਾਸ਼ ਤੱਤ ਪਹਿਲਾਂ ਪੈਦਾ ਕੀਤਾ, ਉਹਦੇ ਨਾਲ ਜੁੜਿਆ ਹੋਇਆ। ਇਸ ਕਰਕੇ ਸ਼ਬਦ ਸਾਧਨਾ ਸੰਸਾਰ ਦੀ ਸਭ ਤੋਂ ਪਾਵਰਫੁਲ ਸਾਧਨਾ, ਸ਼ਕਤੀਸ਼ਾਲੀ ਹੈ, ਤਾਂ ਉਹਨੂੰ ਕਰਨਾ ਵੀ ਕਿਸੇ ਸੋਭਤ ਵਿੱਚ, ਕਿਸੇ ਸੰਗਤ ਵਿੱਚ ਚਾਹੀਦਾ, ਨਹੀਂ ਤੇ ਆਪਣੇ ਆਪ ਬੜੇ ਲੋਕ ਕਰ ਰਹੇ ਨੇ, ਫਿਰ ਉਹ ਅਟਕ ਜਾਂਦੇ ਕਿਤੇ ਜਾਂ ਗਲਤ ਕਰ ਲੈਂਦੇ ਨੇ। ਤਾਂ ਇਸ ਤਰ੍ਹਾਂ ਸਤਿਗੁਰੂ ਨੇ ਕਿਹਾ ਕਿ ਜਦੋਂ ਇੰਨਾ ਕੁ ਸਿਰਫ ਤੂੰ ਜਪਣਾ ਜਿੰਨਾ ਕੁ ਤੈਨੂੰ ਸੁਣਿਆ ਜਾਏ, ਫਿਰ ਹੋਰ ਉਸ ਤੋਂ ਅੱਗੇ ਉਹਨੂੰ ਪਿਆਰ ਕਰਨਾ ਹੈ। ਫਿਰ ਅਗਲੀ ਦਸ਼ਾ ਜਿਉਂ ਜਿਉਂ ਮਨੁੱਖ ਤੁਰੇਗਾ ਤਿਉਂ ਤਿਉਂ ਉਹਦੇ ਜੀਵਨ ਵਿੱਚ ਬਣਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਆਪ ਖੁਦ ਇਸ ਅਵਸਥਾ ਨੂੰ ਵੇਖ ਕੇ ਉਹਨਾਂ ਨੇ ਮਾਣਿਆ ਔਰ ਅਗਲੇ ਬਚਨ ਕੀਤੇ। ਫਿਰ ਇਸ ਤਰ੍ਹਾਂ ਦੇ ਇੱਕ ਦੇਵ ਦੇ ਪਰਮਾਤਮਾ ਦੇ ਦੀਦਾਰ ਹੋਏ ਜਿਹਨੂੰ ਕਹਿੰਦੇ ਆਦ ਦੇਵ ਅਨਾਦ ਮੂਰਤ। ਆਦ ਦੇਵ, ਦੇਵ ਵੈਸੇ ਸ਼ਬਦ ਜਿਹੜਾ ਤੁਸੀਂ ਵੇਖੋਗੇ ਗੁਰੂ ਸਾਹਿਬ ਦੇ ਨਾਮ ਨਾਲ ਵਾਰ ਵਾਰ ਦੇਵ ਸ਼ਬਦ ਵਰਤਿਆ ਗਿਆ। ਇੱਕ ਹੁੰਦਾ ਗੁਰੂ, ਇੱਕ ਹੁੰਦਾ ਦੇਵ ਗੁਰੂ। ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ ਆਇਆ, ਆਪਾਂ ਕਹਿੰਦੇ ਹਾਂ ਗੁਰੂ ਨਾਨਕ ਦੇਵ ਜੀ, ਆਪਾਂ ਕਹਿੰਦੇ ਹਾਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ। ਇਹ ਦੇਵ ਕੀ ਹੈ, ਦੇਵ ਸ਼ਬਦ ਕਿਵੇਂ ਬਣਿਆ? ਦੇਵ ਸ਼ਬਦ ਬਣਿਆ ਦਿਵਿਆ ਤੋਂ, ਦਿਵਿਆ ਸ਼ਬਦ ਬਣਿਆ ਦੀਵੇ ਤੋਂ, ਦੀਵਾ ਬਣਿਆ ਚਾਨਣ ਤੋਂ। ਇਸ ਲਈ ਦੇਵ ਦੇ ਅਰਥ ਨੇ ਚਾਨਣ, ਨੂਰ। ਗੁਰੂ ਦਾ ਉਹ ਰੂਪ ਜਿਹੜਾ ਸਰੀਰ ਤੋਂ ਅੱਗੇ ਚਾਨਣ ਸਵਰੂਪ ਹੈ, ਸ਼ਬਦ ਸਰੂਪ, ਉਹਨੂੰ ਕਹਿੰਦੇ ਨੇ ਦੇਵ ਗੁਰੂ। ਗੁਰੂ ਤੇ ਬੜੇ ਇੱਥੇ ਗੁਰੂਆਂ ਦਾ ਤੇ ਕੋਈ ਅੰਤ ਨਹੀਂ, ਦੀਵੇ ਤੇ ਬੁੱਝੀ ਫਿਰਦੇ ਨੇ ਉਹਨਾਂ ਨੂੰ। ਗੁਰੂ ਬਣਨਾ ਤਾਂ ਸੌਖਾ ਹੋਵੇਗਾ, ਪਰ ਗੁਰੂ ਦੇਵ, ਦੇਵ ਗੁਰੂ ਬਣਨਾ ਔਖਾ ਹੈ। ਜਿਨ੍ਹਾਂ ਦੇ ਵਿੱਚ ਨਾਮ ਦਾ ਦੀਵਾ ਪ੍ਰਜਵਲਿਤ ਹੋਵੇ, ਜਗਦਾ ਹੋਵੇ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਭੱਟਾ ਨੇ ਬਚਨ ਕਿਹਾ ਕਿ ਗੁਰੂ ਅਰਜਨ ਦੇਵ ਜੀ ਇਕੱਲੇ ਗੁਰੂ ਨਹੀਂ, ਉਹ ਦੇਵ ਗੁਰੂ ਨੇ। ਦੇਵ ਗੁਰੂ ਦਾ ਮਤਲਬ ਉਹ ਕੋਲਾ ਜਿਹੜੇ ਵਿੱਚੋਂ ਅੱਗ ਨਿਕਲ ਰਹੀ ਹੈ, ਜਿਹੜਾ ਭਖ ਰਿਹਾ ਹੈ, ਉਹ ਦੀਵਾ ਜਿਹੜਾ ਬੁੱਝਿਆ ਹੋਇਆ ਨਹੀਂ। ਇਸ ਲਈ ਭੱਟਾ ਨੇ ਬਚਨ ਕਹੇ ਨੇ ਜਪਿਓ ਜਿਨ ਅਰਜਨ ਦੇਵ ਗੁਰੂ, ਉਹ ਦੇਵ ਗੁਰੂ ਨੇ ਗੁਰੂ ਅਰਜਨ ਦੇਵ ਜੀ, ਇਕੱਲੇ ਗੁਰੂ ਨਹੀਂ। ਦੇਵ ਗੁਰੂ ਦਾ ਮਤਲਬ ਹੈ ਜਿਹਦੇ ਵਿੱਚ ਸ਼ਬਦ ਚਾਨਣ ਰੂਪ ਹੋ ਕੇ ਲਸ ਲਸ ਕਰ ਰਿਹਾ, ਪ੍ਰਗਟ ਹੋ ਰਿਹਾ, ਉਹਨੂੰ ਕਹਿੰਦੇ ਨੇ ਦੇਵ ਗੁਰੂ। ਤਾਂ ਆਦ ਦੇਵ, ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਜਗਤ ਵਿੱਚ ਜਪਿਆ ਜਾ ਰਿਹਾ ਉਹਦਾ ਸਵਰੂਪ ਕੀ ਹੈ, ਉਹ ਕਹਿੰਦੇ ਆਦ ਦੇਵ ਹੈ। ਆਦ ਦੇਵਤਾ ਪਹਿਲਾਂ ਤੂੰ ਹੀ ਆਇਆ ਸੀ, ਜਦੋਂ ਚਾਨਣ ਵੀ ਨਹੀਂ ਸੀ ਇੱਥੇ, ਆ ਤੇ ਰੋਸ਼ਨੀ ਬਣੀ, ਲਾਈਟ ਬਣ ਗਈ, ਸੱਤ ਪ੍ਰਕਾਰ ਦੇ ਰੰਗ ਨੇ, ਇਹਦੇ ਤੋਂ ਪਹਿਲਾਂ ਹੀ ਉਹ ਮੌਜੂਦ ਸੀ, ਉਹ ਇੱਕ ਚਾਨਣ ਸਵਰੂਪ ਹੀ, ਉਹਨੂੰ ਕਹਿੰਦੇ ਆਦ ਦੇਵ। ਅਨ ਆਦ ਮੂਰਤ, ਅਨਾਦ ਦਾ ਭਾਵ ਏ, ਨਾਦ ਦੇ ਅਰਥ ਨੇ ਆਵਾਜ਼। ਸ਼ਬਦ ਬੜੇ ਮਹਿੰਗੇ ਨੇ, ਪਰ ਤੁਸੀਂ ਇਹ ਬਾਣੀ ਜ਼ਰੂਰ ਪੜ੍ਹਦੇ ਹੋ, ਇਹ ਸਿੱਖ ਦੀ ਨਿਤਨੇਮ ਦੀ ਬਾਣੀ ਹੈ, ਤੇ ਇੱਕ ਇੱਕ ਅੱਖਰ ਦੇ ਇਹਦੇ ਅਰਥ ਥੋੜੇ ਜਿਹੇ ਸਮਝ ਆ ਜਾਣ ਬਾਣੀ ਤਾਂ ਚਲੋ ਵੈਸੇ ਪੜ੍ਹਨੀ ਵੀ ਲਾਭਦਾਇਕ, ਪਰ ਵਿੱਚੋਂ ਕੁਝ ਨਾ ਕੁਝ ਇੱਕ ਪੰਕਤੀ ਸਮਝ ਆਵੇ ਤਾਂ ਹੋਰ ਆਨੰਦ ਹੈ। ਅਨਾਦ, ਆਦ ਤੋਂ ਵੀ ਪਹਿਲਾਂ, ਸਭ ਤੋਂ ਪਹਿਲਾਂ ਮੂਰਤ, ਉਹਦੀ ਤਸਵੀਰ ਉਦੋਂ ਵੀ ਆਈ ਸੀ। ਫਿਰ ਕਹਿੰਦੇ ਥਾਪਿਓ ਸਭੈ ਜਿਹ ਥਾਪ, ਸਾਰਿਆਂ ਨੂੰ ਉਹਨੇ ਅਸਥਾਪਨ ਕੀਤਾ ਹੈ, ਨੂਰ ਆਪਣਾ ਦਿੱਤਾ ਹੈ, ਪਰ ਹਰ ਇੱਕ ਬੰਦੇ ਨੂੰ ਥਾਪਿਆ ਉਹਦੀ ਵੱਖਰੀ ਹੋਂਦ ਬਣਾ ਦਿੱਤੀ ਹੈ। ਹੈ ਕੁਝ ਵੀ ਨਹੀਂ ਆਦਮੀ, ਸ਼ਕਤੀ ਤੇ ਸਾਰੀ ਉਹਨੇ ਆਪਣੀ ਪਾਈ, ਮਟੀਰੀਅਲ ਤੇ ਉਹਦਾ ਹੀ ਹੈ ਸਾਰਾ। ਸਾਡੇ ਕੋਲ ਕੀ ਹੈ? ਹੱਥ ਪੈਰ ਬਾਹਾਂ ਲੱਤਾਂ ਸਰੀਰ ਦੇ ਅੰਗ ਉਹਦੇ ਵੱਲੋਂ ਘੜੇ ਗਏ ਨੇ। ਇਹਦੇ ਵਿੱਚ ਜਿਹੜੀ ਜੋਤ ਪਾਈ ਹੈ ਉਹ ਉਹਦੇ ਕੋਲੋਂ ਆਈ ਹੈ, ਉਹਦੇ ਵਿੱਚੋਂ ਨਿਕਲੀ ਹੈ। ਪਰ ਇਹਦੇ ਵਿੱਚ ਇੱਕ ਉਹਨੇ ਸਥਾਪਨਾ ਕੀਤੀ, ਥਾਪਿਆ ਗਿਆ। ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦੇ ਨੂੰ ਥਾਪ ਦਿੱਤਾ ਗਿਆ, ਯਾਨੀ ਕਿ ਸਰਪੰਚ ਥਾਪ ਦਿੱਤਾ ਹੈ, ਫਲਾਣੇ ਨੂੰ ਜਥੇਦਾਰ ਥਾਪ ਦਿੱਤਾ ਹੈ। ਇਹ ਕੀ ਹੈ? ਥਾਪਣ ਦਾ ਮਤਲਬ ਕੰਮ ਕਰਨ ਵਾਸਤੇ ਉਹਨੂੰ ਕੋਈ ਅਹੁਦਾ ਦਿੱਤਾ ਗਿਆ। ਤਾਂ ਮਨੁੱਖ ਜਿਹੜਾ ਲਫ਼ਜ਼ ਹੈ ਨਾ, ਮਨੁੱਖ, ਉਹਦੇ ਅਰਥ ਨੇ ਵੀ ਇਹ ਹੈ ਤੇ ਰੱਬ ਦਾ ਰੂਪ ਹੀ, ਸਰੀਰ ਤੇ ਇਹਦੀ ਆਤਮਾ, ਪਰ ਇਹਦੇ ਵਿੱਚ ਇੱਕ ਮਨ ਬਣਾਇਆ ਰੱਬ ਨੇ ਤੇ ਇਹਦਾ ਇੱਕ ਨਾਂ ਰੱਖ ਦਿੱਤਾ ਵੀ ਤੂੰ ਇੱਕ ਮਨੁੱਖ ਹੈ ਤੇ ਇਹ ਕੰਮ ਕਰਨਾ, ਤੂੰ ਅਧਿਕਾਰ ਦੇ ਦਿੱਤਾ ਮਨ ਦੇ, ਕਿਉਂਕਿ ਮਨ ਤੋਂ ਬਿਨਾਂ ਬੰਦਾ ਚੱਲਦਾ ਨਹੀਂ। ਹੁਣ ਉਹ ਜਿਹੜਾ ਮਨ ਹੈ ਉਹਦੇ ਕੋਲ ਅਧਿਕਾਰ ਨੇ, ਇੱਕ ਪਾਸੇ ਉਹਦਾ ਉਹ ਨਾਮ ਹੈ, ਗੁਰਬਾਣੀ ਹੈ, ਗੁਰੂ, ਤੇ ਦੂਜੇ ਪਾਸੇ ਸੰਸਾਰ ਹੈ। ਹੁਣ ਮਨ ਕੀ ਕਰਦਾ? ਉਹ ਜੰਮਿਆ ਤੇ ਸੀ, ਨਿਕਲਿਆ ਤੇ ਸੀ ਗੁਰੂ ਵਿੱਚੋਂ, ਨਾਮ ਵਿੱਚੋਂ, ਸ਼ਬਦ ਵਿੱਚੋਂ, ਧਿਆਨ ਉਹਦਾ ਹੋ ਗਿਆ ਬਾਹਰ, ਉਹਨੇ ਸੰਸਾਰ ਨੂੰ ਸੰਸਾਰ ਨਾਲ ਮਿੱਤਰਤਾ ਪਾ ਲਈ, ਉਹਦੀ ਮੈਲ ਮਨ ਵਿੱਚ ਆ ਗਈ, ਜਿਸ ਕਰਕੇ ਉਹ ਮੈਲਾ ਹੈ। ਇਸ ਕਰਕੇ ਕਹਿੰਦੇ ਉਹਨੇ ਸਾਰਿਆਂ ਨੂੰ ਸਥਾਪਨ ਕੀਤਾ ਸੀ, ਅਧਿਕਾਰ ਦਿੱਤੇ ਸਨ। ਜਿਵੇਂ ਕੋਈ ਕੰਪਨੀ ਦਾ ਮਾਲਕ ਕਿਸੇ ਮੈਨੇਜਰ ਨੂੰ ਥਾਪ ਦਿੰਦਾ ਵੀ ਤੂੰ ਇਹਦੀ ਸੰਭਾਲ ਕਰਨੀ, ਇਸ ਤਰ੍ਹਾਂ ਇਹਨੂੰ ਚਲਾਉਣਾ ਹੈ, ਇਹ ਨਿਯਮ ਤੈਨੂੰ ਦੱਸ ਦਿੱਤੇ ਨੇ ਲਿਖ ਕੇ, ਇਹਨਾਂ ਨਿਯਮਾਂ ਦੇ ਆਧਾਰ ਤੇ ਤੂੰ ਇਹ ਕੰਪਨੀ ਚਲਾਉਣੀ ਹੈ, ਇਹ ਤੇਰੇ ਕੋਲ ਨੌਕਰ ਰੱਖ ਦਿੱਤੇ ਗਏ ਨੇ, ਇਹ ਤੇਰੀ ਬਿਲਡਿੰਗ ਹੈ, ਇਹ ਤੇਰਾ ਮਟੀਰੀਅਲ ਹੈ, ਸਮਾਨ ਹੈ, ਇਹ ਤੈਨੂੰ ਬਾਹਰੋਂ ਦਿੱਤਾ ਜਾਏਗਾ, ਇਹ ਤੂੰ ਬਣਾਉਣਾ ਹੈ। ਇਹ ਸਾਰਾ ਕੁਝ ਇੱਕ ਕੰਪਨੀ ਦਾ ਮਾਲਕ ਇੱਕ ਮੈਨੇਜਰ ਦੀ ਡਿਊਟੀ ਲਾਉਂਦਾ ਹੈ। ਇਸ ਤਰ੍ਹਾਂ ਇਹ ਸਰੀਰ ਰੂਪੀ ਬਿਲਡਿੰਗ ਦੇ ਕੇ ਔਰ ਇਹਦੇ ਅੰਦਰ ਸਾਰਾ ਸਾਜੋ ਸਮਾਨ ਰੱਖ ਕੇ ਇੱਕ ਮੈਨੇਜਰ ਥਾਪਿਆ ਗਿਆ ਮਨ ਨੂੰ ਕਿ ਤੂੰ ਇਸ ਸਾਰੇ ਸਰੀਰ ਵਿੱਚ ਆ ਪੰਜ ਗਿਆਨ ਇੰਦਰ ਤੇਰੇ ਨੌਕਰ ਨੇ, ਇਹਨਾਂ ਤੋਂ ਕੰਮ ਕਰਾਉਣਾ, ਇਸ ਤਰ੍ਹਾਂ ਇਹਨਾਂ ਦਾ ਧਿਆਨ ਰੱਖਣਾ, ਔਰ ਜੋ ਕੁਝ ਇਹ ਕਰਦੇ ਨੇ ਉਹਨਾਂ ਦੀ ਖ਼ਬਰ ਤੂੰ ਮੈਨੂੰ ਦਿੰਦੇ ਰਹਿਣਾ। ਆ ਜਿਹੜੇ ਨੌਕਰ ਰੱਖੇ ਨਾ ਸਰੀਰ ਦੇ ਵਿੱਚ, ਅੱਖਾਂ, ਨੱਕ, ਮੂੰਹ, ਜੇ ਇਹਨਾਂ ਵਿੱਚੋਂ ਕੋਈ ਗਲਤੀ ਕਰੇ ਤੇ ਤੂੰ ਸਵੇਰੇ ਆ ਕੇ ਮੇਰੇ ਅੱਗੇ ਅਰਦਾਸ ਕਰਨੀ ਹੈ ਵੀ ਫਲਾਣੇ ਨੌਕਰ ਨੇ ਗਲਤ ਕੀਤਾ, ਮੈਨੂੰ ਨਾਲੋ ਨਾਲ ਤੂੰ ਰਿਪੋਰਟ ਦੇਣੀ। ਪਰ ਕਦੀ ਕਦੀ ਇਸ ਤਰ੍ਹਾਂ ਹੁੰਦਾ ਉਹ ਮੈਨੇਜਰ ਨੌਕਰਾਂ ਨਾਲ ਰਲ ਜਾਂਦਾ, ਬੇਈਮਾਨ ਹੋ ਜਾਂਦੇ ਸਾਰੇ, ਉਹ ਰਲ ਕੇ ਫਿਰ ਉਸ ਬਿਲਡਿੰਗ ਦੀ, ਉਸ ਕੰਪਨੀ ਦੀ ਦੁਰਵਰਤੋਂ ਕਰਨ ਲੱਗ ਪੈਂਦੇ ਨੇ। ਉਹ ਫਿਰ ਜੋ ਕੁਝ ਉਸ ਕੰਪਨੀ ਵਿੱਚ ਵਾਪਰਦਾ ਹੈ ਉਹ ਆ ਕੇ ਆਪਣੇ ਮਾਲਕ ਨੂੰ ਰਿਪੋਰਟ ਠੀਕ ਨਹੀਂ ਦਿੰਦਾ, ਫਿਰ ਸਮਾਂ ਲੰਘਦਾ ਜਾਂਦਾ, ਉਹ ਗਲਤ ਕਰੀ ਜਾਂਦਾ ਤੇ ਇੱਕ ਦਿਨ ਉਹਦੀ ਇਨਕੁਆਇਰੀ ਹੁੰਦੀ ਹੈ, ਉਹਦੇ ਵਿੱਚ ਉਹ ਦੋਸ਼ੀ ਪਾਇਆ ਜਾਂਦਾ, ਫਿਰ ਉਹਨੂੰ ਸਜ਼ਾ ਮਿਲਦੀ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਮਨ ਅੰਧੇ ਕੋ ਮਿਲੇ ਸਜਾਏ, ਫੜਿਆ ਗਿਆ। ਮੌਤ ਦਾ ਅਰਥ ਕੀ ਹੈ? ਹੁਣ ਇਨਕੁਆਇਰੀ ਹੋ ਗਈ, ਮੌਤ ਦੇ ਅਰਥ ਨੇ ਜੋ ਲੁਕ ਕੇ ਕੀਤਾ ਗਿਆ ਹੁਣ ਪੜਦੇ ਲਾਏ ਜਾਣਗੇ, ਹੁਣ ਲੁਕ ਨਹੀਂ ਸਕਦਾ, ਜਿੰਨਾ ਚਿਰ ਸਰੀਰ ਹੈ ਪੜਦਾ ਪਿਆ ਹੋਇਆ। ਮੌਤ ਦਾ ਅਰਥ ਹੈ ਕਿ ਮਨੁੱਖ ਦੇ ਕਰਮਾਂ ਦੇ ਪੜਦੇ ਉਗੇੜ ਕੇ ਦਾ ਹਿਸਾਬ ਕਰਨਾ ਵੀ ਇਹਨੇ ਇਸ ਸਰੀਰ ਰੂਪੀ ਬਿਲਡਿੰਗ ਵਿੱਚ, ਕੰਪਨੀ ਵਿੱਚ ਕੀ ਕੀਤਾ ਹੈ, ਉੱਥੇ ਫਿਰ ਦੋਸ਼ੀ ਪਾਇਆ ਗਿਆ, ਫਿਰ ਇਹਨੂੰ ਦੋਸ਼ੀ ਬਣਾ ਕੇ ਹੋਰ ਸਰੀਰ ਦਿੱਤਾ ਤੇ ਜਿਹੜੇ ਇਹਨੇ ਗਲਤ ਕੰਮ ਕੀਤੇ ਸਨ ਉਸ ਬਿਲਡਿੰਗ ਵਿੱਚ, ਉਸ ਸਰੀਰ ਵਿੱਚ ਉਹਨੂੰ ਸਜ਼ਾ ਦਿੱਤੀ ਗਈ, ਉੱਥੇ ਫਿਰ ਉਹ ਦੁੱਖ ਭੋਗਦਾ ਹੈ। ਫਿਰ ਵੀ ਉਹਦੇ ਕੋਲ ਇੱਕ ਰਸਤਾ ਹੈ ਕਿ ਉਹਨਾਂ ਦੁੱਖਾਂ ਨੂੰ ਦਾਰੂ ਬਣਾ ਕੇ, ਨਾਮ ਨਾਲ ਜੁੜ ਕੇ ਸੁੱਖ ਵਿੱਚ ਤਬਦੀਲ ਕਰ ਸਕਦਾ, ਫਿਰ ਉਹ ਅਪੀਲ ਕਰ ਸਕਦਾ, ਅਰਦਾਸ ਕਰ ਸਕਦਾ, ਤਰੀਕਾ ਬਣ ਸਕਦਾ। ਇਸ ਕਰਕੇ ਧਾਰਮਿਕ ਲੋਕ ਕਹਿੰਦੇ ਨੇ ਧਾਰਮਿਕ ਲੋਕਾਂ ਵਿੱਚ ਲੋਕ ਦੁਖੀ ਕਿਉਂ ਨੇ? ਧਾਰਮਿਕ ਜਗਤ ਵਿੱਚ ਇਹ ਬੜਾ ਵੱਡਾ ਸਵਾਲ ਹੈ। ਤਾਂ ਇਹਨਾਂ ਵਿੱਚੋਂ ਵੀ ਤਾਂ ਬਹੁਤੇ ਉਹ ਹੀ ਨੇ ਨਾ ਜਿਨ੍ਹਾਂ ਨੇ ਪਹਿਲਾਂ ਗਲਤ ਪੰਗੇ ਲਏ ਨੇ, ਉਹਨਾਂ ਨੂੰ ਇੱਥੇ ਹੁਣ ਸਮਾਂ ਦਿੱਤਾ ਗਿਆ ਕੰਮ ਕਰਨ ਲਈ। ਆ ਜਿੰਨੇ ਹੁਣ ਗੁਰੂ ਤੋਂ ਗਾਫਲ ਨੇ, ਮਨ ਮਰਜ਼ੀਆਂ ਕਰ ਰਹੇ ਨੇ, ਤੇ ਜਦੋਂ ਸਜ਼ਾ ਮਿਲੀ ਫਿਰ ਇੱਥੇ ਹੀ ਆਉਣਾ, ਫਿਰ ਭੁਗਤਣੀ ਪੈਣੀ ਹੈ, ਫਿਰ ਅਰਦਾਸ ਕਰਨੀ ਪੈਗੀ। ਇਸ ਕਰਕੇ ਧਾਰਮਿਕ ਦੁਨੀਆਂ ਵਿਚ ਦੁੱਖ ਦੇ ਬਹੁਤੇ ਕਾਰਨ ਵੀ ਇਹ ਹੁੰਦੇ ਕਿ ਇਹ ਹਿਸਾਬ ਕਿਤਾਬ ਦੀ ਦੁਨੀਆਂ ਹੈ, ਇੱਥੇ ਧਰਮ ਖੰਡ ਹੈ, ਧਰਮ ਖੰਡ ਕਾ ਇਹੋ ਧਰਮ, ਇੱਥੇ ਇਹ ਧਰਮ ਹੈ, ਹਿਸਾਬ ਦਿੱਤਾ ਜਾਂਦਾ। ਤਾਂ ਜੇ ਅਗੋਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ, ਜਦੋਂ ਆਦਮੀ ਠੀਕ ਹੈ ਉਦੋਂ ਗੁਰੂ ਕੋਲ ਆਵੇ। ਬਾਬਾ ਫਰੀਦ ਜੀ ਨੇ ਕਿਹਾ ਕਿ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇ, ਜਦੋਂ ਠੀਕ ਹੈ ਉਦੋਂ ਆਉਂਦਾ ਨਹੀਂ। ਕਿਸੇ ਥਾਂ ਤੇ ਕੋਈ ਬਖਸ਼ੇ ਹੋਏ ਬੈਠੇ ਹੋਏ ਸਨ, ਕੋਈ ਆ ਗਿਆ, ਬਹੁਤ ਸਰੀਰ ਉਹਦਾ ਕਹਿ ਲਓ ਬਿਮਾਰ ਸੀ ਜਾਂ ਅੰਗ ਨਹੀਂ ਸਨ ਚੱਲਦੇ, ਇੱਕ ਹੋਰ ਆ ਗਿਆ, ਇੱਕ ਹੋਰ ਆ ਗਿਆ, ਕਿਰਪਾ ਕਰੋ, ਰਹਿਮਤ ਕਰੋ। ਉਹ ਕਹਿੰਦੇ ਵੀ ਗੁਰੂ ਅੱਗੇ ਅਰਦਾਸ ਕਰਾਂਗੇ, ਤੇ ਬਾਅਦ ਵਿੱਚ ਉਹ ਚਲੇ ਗਏ। ਕਹਿੰਦੇ ਜਿੰਨੇ ਗਲਤ ਨੇ, ਜਿਹੜੇ ਠੀਕ ਉਹ ਤਾਂ ਆਉਂਦੇ ਨੇ, ਜਿਨ੍ਹਾਂ ਦੇ ਅੰਗ ਚੱਲਦੇ ਉਹ ਤਾਂ ਇੱਥੇ ਆਉਂਦੇ ਨੇ, ਉਹ ਤਾਂ ਕੋਈ ਵਿਰਲਾ ਵਿਰਲਾ ਆਉਂਦਾ, ਭਾਗਸ਼ਾਲੀ ਹੈ, ਬਿਨਾਂ ਇੱਛਾ ਤੋਂ, ਬਿਨਾਂ ਲੋੜ ਤੋਂ, ਕੋਈ ਕਾਰਨ ਨਹੀਂ, ਉਹ ਆਵੇ ਗੁਰੂ ਕੋਲ, ਫਿਰ ਉਹ ਜਲਦੀ ਆਨੰਦ ਵਿੱਚ ਚਲਾ ਜਾਂਦਾ। ਇਹ ਠੀਕ ਹੈ ਕਿ ਦੁਖੀ ਨੂੰ ਵੀ ਇਹ ਨਹੀਂ ਕਿ ਦਰਵਾਜ਼ਾ ਬੰਦ ਹੈ, ਉਹਦੇ ਵਾਸਤੇ ਵੀ ਰਸਤਾ ਹੈ, ਪਰ ਜ਼ਿਆਦਾਤਰ ਮਨੁੱਖ ਇਸ ਢੰਗ ਨਾਲ ਆਉਂਦਾ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਥਾਪਿਆ ਗਿਆ ਸੀ ਮਨੁੱਖ ਨੂੰ, ਪਰ ਇਹਨੇ ਇਸ ਜੀਵਨ ਦੇ ਵਿੱਚ ਗਲਤ ਕੰਮ ਕੀਤਾ, ਜਿਹਦੇ ਕਰਕੇ ਸਾਰੀ ਬਿਲਡਿੰਗ ਦਾ, ਸਾਰੇ ਸਰੀਰ ਦਾ, ਕੰਪਨੀ ਨੂੰ ਘਾਟਾ ਪਿਆ ਸਾਰਾ। ਜਦੋਂ ਵਾਪਸੀ ਹੋਈ, ਇਹ ਬਿਲਡਿੰਗ ਤੋੜੀ ਗਈ, ਤਾਂ ਇਹਦੇ ਵਿੱਚ ਬੜਾ ਘਾਟਾ ਪੈ ਚੁੱਕਾ ਸੀ, ਫਿਰ ਉਹਦਾ ਦੋਸ਼ੀ ਇਹ ਮਨ ਪਾਇਆ ਗਿਆ। ਤਾਂ ਇਸ ਤਰ੍ਹਾਂ ਉਹ ਜਿਹੜਾ ਆਦ ਦੇਵ ਅਨਾਦ ਮੂਰਤ ਹੈ, ਸਾਰਿਆਂ ਨੂੰ ਥਾਪਦਾ ਤੇ ਨਾਲ ਗੁਰੂ ਰੂਪੀ ਨਿਯਮ ਬਣ ਕੇ ਸਮਝਾਉਂਦਾ ਕਿ ਤੂੰ ਇਸ ਸਰੀਰ ਵਿਚ ਇਦਾਂ ਇਸ ਢੰਗ ਨਾਲ ਕੰਮ ਕਰਨਾ, ਸਾਰਿਆਂ ਨੂੰ ਥਾਪਿਆ ਹੈ। ਸਤਿਗੁਰੂ ਅੱਗੇ ਬਚਨ ਕਹਿੰਦੇ ਪਰਮ ਰੂਪ ਹੈ, ਪਵਿੱਤਰ ਹੈ, ਪਰਮ ਦਾ ਅਰਥ ਹੈ ਆਖਰੀ, ਜਿਹਦੇ ਵਰਗਾ ਸੁੰਦਰ ਹੋਰ ਕੋਈ ਨਹੀਂ, ਉਹਦੇ ਵਰਗੀ ਸੁੰਦਰਤਾ ਹੋਰ ਕਿਸੇ ਵਿੱਚ ਨਹੀਂ। ਪਰਮ ਰੂਪ, ਜਿਵੇਂ ਆਦਮੀ ਕੁਝ ਚਿਹਰੇ ਲੱਭਦਾ ਵੀ ਸਾਰਿਆਂ ਵਿੱਚੋਂ ਸੁੰਦਰ ਕਿਹੜਾ, ਖੋਜ ਕਰਦਾ। ਸਤਿਗੁਰੂ ਕਹਿੰਦੇ ਮੈਂ ਸਾਰੇ ਸੰਸਾਰ ਨੂੰ ਵੇਖਿਆ, ਸੰਸਾਰ ਵਿੱਚ ਦਿਸਦੀ ਸੁੰਦਰਤਾ ਬੜੀ ਹੈ, ਪਰ ਜਦੋਂ ਮੈਂ ਤੈਨੂੰ ਦੇਖਿਆ ਤੂੰ ਪਰਮ ਸੁੰਦਰ ਹੈ, ਤੇਰਾ ਰੂਪ ਆਖਰੀ ਸੁੰਦਰਤਾ ਨਾਲ ਭਰਿਆ ਹੋਇਆ, ਉਹਦੇ ਤੋਂ ਸੁੰਦਰ ਵੱਧ ਕੁਝ ਵੀ ਨਹੀਂ। ਫਿਰ ਕਹਿੰਦੇ ਪੁਨੀਤ ਮੂਰਤ, ਤੇਰਾ ਆਪਣਾ ਆਪ, ਤੇਰੀ ਤਸਵੀਰ, ਤੇਰੀ ਮੂਰਤ ਪਵਿੱਤਰਤਾ ਦੀ ਬਣੀ ਹੋਈ ਹੈ, ਯਾਨੀ ਕਿ ਉਹਦੇ ਵਿੱਚ ਕੋਈ ਦਵੈਸ਼, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਧੋਖਾਬਾਜ਼ੀ, ਬੇਈਮਾਨੀ ਕੁਝ ਵੀ ਨਹੀਂ। ਇੰਨਾ ਪਵਿੱਤਰ, ਇੰਨਾ ਧੁਪਿਆ ਹੋਇਆ, ਇੰਨਾ ਸ਼ੁੱਧ ਹੈ। ਤਾਂ ਹੀ ਜਿਹੜੇ ਖਾਲਸੇ ਨੂੰ ਉਹਨਾਂ ਨੇ ਪੈਦਾ ਕੀਤਾ ਉਹਦਾ ਨਾਮ ਰੱਖਿਆ ਸੀ ਖਾਲਸ। ਖਾਲਸ ਦਾ ਅਰਥ ਹੈ ਸ਼ੁੱਧ। ਖਾਲਸ ਦਾ ਮਤਲਬ ਜਿਹਨੂੰ ਹੋਰ ਸ਼ੁੱਧ ਨਾ ਕੀਤਾ ਜਾ ਸਕੇ ਉਹਨੂੰ ਕਹਿੰਦੇ ਖਾਲਸਾ, ਜਿਹਦੀ ਸ਼ਾਂਤੀ ਨਾ ਕੀਤੀ ਜਾ ਸਕੇ। ਇਹ ਟਾਰਗੇਟ ਹੈ ਖਾਲਸੇ ਦਾ। ਜਦੋਂ ਉਹਨੇ ਅੰਮ੍ਰਿਤ ਪਾਨ ਕਰਨਾ ਉਦੋਂ ਤਾਂ ਨਹੀਂ ਉਹ ਖਾਲਸਾ ਬਣਿਆ, ਉਦੋਂ ਉਹਨੂੰ ਖਾਲਸੇ ਦੀ ਸਿਰਫ ਮੰਜ਼ਿਲ ਦਿੱਤੀ ਗਈ ਹੈ। ਖਿਆਲ ਰੱਖਣਾ, ਜਿੱਦਣ ਅੰਮ੍ਰਿਤ ਪਾਨ ਕੀਤਾ ਗਿਆ ਸੀ ਤਾਂ ਉਦੋਂ ਉਹ ਖਾਲਸਾ ਨਹੀਂ ਸੀ, ਉਦੋਂ ਉਹਨੂੰ ਖਾਲਸੇ ਦਾ ਨਿਸ਼ਾਨਾ, ਟਾਰਗੇਟ ਵੀ ਤੂੰ ਇੱਥੇ ਪਹੁੰਚਣਾ, ਇਸ ਤਰ੍ਹਾਂ ਦਾ ਬਣਨਾ ਹੁਣ ਕਰਕੇ ਜੋ ਕੁਝ ਦੱਸਿਆ ਗਿਆ ਉਹਨੂੰ ਕਮਾ ਕੇ ਕਰਕੇ ਤੂੰ ਇੱਥੇ ਜਾਣਾ। ਜੇ ਤੂੰ ਇੱਥੋਂ ਤੱਕ ਨਾ ਗਿਆ ਫਿਰ ਤੂੰ ਖਾਲਸਾ ਨਹੀਂ ਹੈ, ਫਿਰ ਰਾਹ ਵਿੱਚ ਰਹਿ ਗਿਆ, ਫਿਰ ਤੂੰ ਖਾਲਸਾ ਨਹੀਂ ਬਣਿਆ। ਤਾਂ ਪੁਨੀਤ ਦਾ ਅਰਥ ਹੈ ਬਿਲਕੁਲ ਸ਼ੁੱਧ, ਬਿਲਕੁਲ ਪਵਿੱਤਰ, ਖਾਲਸ, ਜਿਹਦੇ ਵਿੱਚ ਮਿਲਾਵਟ ਕੋਈ ਨਹੀਂ, ਜਿਹੜਾ ਰਲਿਆ ਮਿਲਿਆ ਨਹੀਂ ਹੈ। ਇਹਨੂੰ ਇਹ ਵੀ ਕਹਿ ਸਕਦੇ ਹਾਂ ਨਿਰਲੇਪ, ਨਿਆਰਾ, ਇੱਕ ਸ਼ਬਦ ਵਰਤਿਆ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀ ਉਮਰ ਸਾਰਾ। ਨਿਆਰੇ ਦਾ ਮਤਲਬ ਉਹ ਘੁਲਦਾ ਮਿਲਦਾ ਨਹੀਂ ਵਿੱਚ ਸੰਸਾਰ ਦੇ, ਸੰਸਾਰ ਦੇ ਵਿੱਚ ਫਸਦਾ ਨਹੀਂ। ਉਹਨੂੰ ਕਹਿੰਦੇ ਨੇ ਪੁਨੀਤ ਮੂਰਤ। ਫਿਰ ਕਹਿੰਦੇ ਪੂਰਨ ਪੁਰਖ ਅਪਾਰ। ਉਹ ਇੱਕ ਐਸਾ ਪੁਰਖ ਹੈ, ਕਹਿੰਦੇ ਪੂਰਾ ਹੈ, ਬਾਕੀ ਸਾਰੀਆਂ ਚੀਜ਼ਾਂ ਅਧੂਰੀਆਂ ਨੇ, ਹਰ ਇੱਕ ਚੀਜ਼ ਅਧੂਰੀ, ਕੋਈ ਵੀ ਚੀਜ਼ ਪੂਰੀ ਨਹੀਂ ਹੈ। ਕਿਸੇ ਦੀ ਉਮਰ 50 ਸਾਲ, ਕਿਸੇ ਦੀ 60 ਸਾਲ, ਕਿਸੇ ਦੀ 80 ਸਾਲ, 100 ਸਾਲ, ਕੋਈ ਪੂਰਨ ਦਾ ਭਾਵ ਸਦਾ ਤਾਂ ਨਹੀਂ ਰਹਿ ਸਕਦਾ। ਇਸ ਕਰਕੇ ਉਮਰਾਂ ਵੀ ਅਧੂਰੀਆਂ, ਸਰੀਰ ਵੀ ਅਧੂਰੇ, ਬਿਲਡਿੰਗਾਂ ਵੀ ਅਧੂਰੀਆਂ, ਸਭ ਕੁਝ। ਨਜ਼ਰ, ਸੁਣਨ ਦੀ ਸ਼ਕਤੀ, ਖਾਣ ਦੀ ਸ਼ਕਤੀ, ਭੋਗਣ ਦੀ ਸ਼ਕਤੀ, ਸਾਰੀਆਂ ਕਮਜ਼ੋਰ ਨੇ ਚੀਜ਼ਾਂ, ਰਾਹ ਵਿੱਚ ਥੱਕ ਜਾਂਦੀਆਂ ਨੇ, ਡਿੱਗ ਪੈਂਦੀਆਂ, ਟੁੱਟ ਜਾਂਦੀਆਂ ਨੇ। ਜੇ ਕੋਈ ਸੰਸਾਰ ਦੇ ਵਿੱਚ ਪੂਰਨ ਹੈ ਤੇ ਅਪਾਰ ਹੈ, ਅਪਾਰ ਦਾ ਮਤਲਬ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ, ਤੇ ਉਹ ਇੱਕੋ ਅਕਾਲ ਪੁਰਖ ਹੈ। ਫਿਰ ਕਹਿੰਦੇ ਸਰਬ ਵਿਸ਼ਵ ਰਚਿਓ ਸਵੰਭਉ। ਸਾਰੇ ਵਿਸ਼ਵ ਦੀ ਉਹਨੇ ਰਚਨਾ ਕੀਤੀ ਹੈ, ਸਾਰੇ ਸੰਸਾਰ ਨੂੰ ਉਸਨੇ ਬਣਾਇਆ ਹੈ, ਬੜਾ ਵੱਡਾ ਕਾਰੀਗਰ ਹੈ, ਬੜਾ ਵੱਡਾ ਸਿਰਜਣਹਾਰ ਹੈ, ਇਹ ਉਹਦਾ ਗੁਣ ਹੈ। ਇਸ ਕਰਕੇ ਬੰਦੇ ਵਿੱਚ ਜਿਹੜੀ ਇੱਕ ਬਿਰਤੀ ਹੈ ਸਿਰਜਣ ਕਰਨ ਦੀ, ਬਣਾਉਣ ਦੀ, ਵਾਧਾ ਕਰਨ ਦੀ, ਉਹ ਪਰਮਾਤਮਾ ਵਿੱਚੋਂ ਆ ਰਹੀ, ਉਹ ਸਿਰਜਣਹਾਰ ਹੈ। ਕਿੰਨਾ ਕੁਝ ਬਣਾਉਂਦਾ ਹੈ, ਕਿੰਨੇ ਸਰੀਰ ਰੋਚ ਜਨਮ ਲੈਂਦੇ ਨੇ, ਕਿੰਨੇ ਪਸ਼ੂਆਂ ਦੇ ਬੱਚੇ ਜਨਮ ਲੈਂਦੇ ਨੇ, ਕਿੰਨੇ ਪੰਛੀਆਂ ਦੇ ਬੱਚੇ ਜਨਮ ਲੈਂਦੇ ਨੇ। ਇਹ ਜੀਵ ਕੌਣ ਬਣਾਉਂਦਾ, ਇਹਨਾਂ ਨੂੰ ਕੌਣ ਘੜਦਾ, ਇਹਨਾਂ ਦੀ ਰੂਪ ਰੇਖਾ ਕੌਣ ਬਣਾਉਂਦਾ। ਉਹ ਬਿਲਕੁਲ ਇਹਨੂੰ ਚੰਗੀ ਤਰ੍ਹਾਂ ਕੋਖ ਕੇ, ਚੰਗੀ ਤਰ੍ਹਾਂ ਵੇਖ ਕੇ ਘੜਦਾ, ਇਸ ਬੰਦੇ ਦੇ ਸਰੀਰ ਵਿੱਚ ਕਿਹੜੇ ਅੰਗ ਚਾਹੀਦੇ। ਸਾਰੀਆਂ ਚੀਜ਼ਾਂ ਇੱਕ ਇੱਕ ਤਕਨੀਕ ਭਰ ਕੇ ਭੇਜਦਾ, ਇੰਨਾ ਵੱਡਾ ਉਹ ਕਲਾਕਾਰ ਹੈ। ਇਹ ਸਭ ਕੁਝ ਉਹਨੇ ਸੋਮ ਭਵ, ਸਵੈ ਕਹਿੰਦੇ ਨੇ ਆਪਣੇ ਆਪ ਨੂੰ, ਭਵ ਦਾ ਕਹਿੰਦੇ ਨੇ ਅਰਥ ਨੇ ਤਜਰਬਾ। ਇਹ ਸਾਰਾ ਸੰਸਾਰ ਉਹਨੇ ਆਪਣੇ ਤਜਰਬੇ ਰਾਹੀਂ ਪੈਦਾ ਕੀਤਾ ਹੈ, ਬਾਹਰੋਂ ਕੋਈ ਕਿਸੇ ਮਸ਼ੀਨ ਦੀ ਲੋੜ ਨਹੀਂ ਪਈ। ਸਵੰ ਭਵ, ਇਹ ਸ਼ਬਦ ਅਜੂਨੀ ਸੰਭਵ ਤੋਂ ਬਣਿਆ। ਸਵੰ ਭਵ ਦਾ ਮਤਲਬ ਹੈ ਆਪਣੇ ਭਾਵ ਦੁਆਰਾ, ਆਪਣੇ ਅਨੁਭਵ ਦੁਆਰਾ, ਆਪਣੇ ਤਜਰਬੇ ਦੁਆਰਾ ਹੀ, ਆਪਣੀ ਕਲਾ ਦੁਆਰਾ ਉਹਨੇ ਸਾਰੇ ਵਿਸ਼ਵ ਨੂੰ ਬਣਾਇਆ ਹੈ। ਔਰ ਗੜਨ ਭੰਜਨ ਖਾਰ, ਗੜਨ ਦਾ ਅਰਥ ਹੈ ਘੜਨਾ। ਤਰਾਸ਼ ਤਰਾਸ਼ ਕੇ ਜੀਵ ਪੈਦਾ ਕੀਤੇ ਨੇ, ਸੁੰਦਰ ਬਣਾਏ ਨੇ, ਇੱਕ ਇੱਕ ਅੰਗ ਤਰਾਸ਼ਿਆ ਹੈ ਉਸਨੇ। ਇੰਨਾ ਵੱਡਾ ਕਲਾਕਾਰ, ਇੰਨਾ ਵੱਡਾ ਕਰਤਾ ਹੈ, ਪਰ ਉਹ ਕਰਤਾ ਇਸ ਤਰ੍ਹਾਂ ਦਾ ਹੈ ਕਿ ਜਿਹੜੀ ਚੀਜ਼ ਨੂੰ ਬਣਾਉਂਦਾ ਹੈ ਉਹਨੂੰ ਤੋੜਨ ਦੀ ਤਰੀਕ ਉਸੇ ਦਿਨ ਮਿਥ ਦਿੰਦਾ ਹੈ ਜਿੱਦਣ ਉਹਨੂੰ ਬਣਾਉਣਾ ਹੈ। ਜਿਵੇਂ ਇੱਕ ਕਾਰੀਗਰ ਪੁਲ ਬਣਾਉਂਦਾ ਨਾ, ਤਾਂ ਉਹਦੀ ਜਿਹੜੀ ਐਕਸਪੈਰੀਮੈਂਟ, ਜਿਹੜੀ ਡੇਟ ਹੈ ਖਤਮ ਕਰਨ ਦੀ, ਤੋੜਨ ਦੀ, ਨਾਲ ਹੀ ਲਿਖ ਦਿੰਦਾ ਹੈ ਵੀ ਇਹ ਪੁਲ 100 ਸਾਲ ਚੱਲੇਗਾ, 100 ਸਾਲ ਤੋਂ ਬਾਅਦ ਇਹਨੂੰ ਤੋੜ ਦਿੱਤਾ ਜਾਏਗਾ। ਇਸ ਤਰ੍ਹਾਂ ਜਿੰਨੇ ਸਰੀਰ ਵਿਸ਼ਵ ਵਿੱਚ ਉਹਨੇ ਰਚੇ ਨੇ, ਜਿੱਦਣ ਉਹ ਬਣਾਉਂਦਾ ਹੈ ਤੇ ਇੰਨਾ ਬੇਪਰਵਾਹ ਹੈ ਕਿ ਉਸ ਸਰੀਰ ਦੇ ਇੱਕ ਲੁਕਵੇਂ ਜਿਹੇ ਥਾਂ ਤੇ ਲਿਖ ਦਿੰਦਾ ਵੀ ਇੰਨੇ ਸਵਾਸ ਇਹਦੇ ਵਿੱਚ, ਇੰਨੇ ਸਾਲ ਚੱਲੇਗਾ, ਇੱਥੇ ਇੱਥੇ ਜਾਏਗਾ, ਇੰਨਾ ਕੁ ਇਹਦੇ ਜੀਵਨ ਵਿੱਚ ਅੰਨ ਪਾਣੀ ਛਕਣਾ ਹੈ। ਇਹ ਸਭ ਕੁਝ ਅੰਦਰ ਲੁਕਵੇਂ ਥਾਂ ਤੇ ਲਿਖ ਦਿੰਦਾ ਹੈ ਤੇ ਉਹਦੇ ਵਿੱਚ ਐਟੋਮੈਟਿਕ ਸਿਸਟਮ ਭਰ ਦਿੰਦਾ ਵੀ ਜਿੱਦਣ ਇਹ ਖਤਮ ਹੋ ਗਿਆ ਨਾਲ ਹੀ ਇਹ ਬਿਲਡਿੰਗ ਟੁੱਟ ਜਾਏਗੀ, ਡਿੱਗ ਪਏਗੀ, ਸਮਾਪਤ ਹੋ ਜਾਏਗੀ। ਇੰਨਾ ਵੱਡਾ ਉਹ ਕਾਰੀਗਰ ਵੀ ਹੈ, ਇੰਨਾ ਵੱਡਾ ਤਕਨੀਕੀ ਵੀ ਹੈ, ਇੰਨਾ ਉਹਦੇ ਕੋਲ ਵਿਗਿਆਨ ਵੀ ਹੈ। ਉਹ ਜਿੱਦਣ ਬਣਾਉਂਦਾ ਉਦਣ ਹੀ ਉਹ ਸਾਰੀ ਜੁਗਤ ਤਿਆਰ ਕਰ ਦਿੰਦਾ। ਇਸ ਕਰਕੇ ਉਹਨੂੰ ਕਹਿੰਦੇ ਗੜਨ ਭੰਜਨ ਹਾਰ। ਭੰਜਣ ਦਾ ਅਰਥ ਹੈ ਭੰਨ ਦੇਣ ਵਾਲਾ, ਤੋੜਨ ਵਾਲਾ ਹੈ। ਕਾਲਹੀਨ, ਕਾਲ ਕਹਿੰਦੇ ਮੌਤ ਨੂੰ, ਕਾਲ ਤੋਂ ਹੀਣ ਹੈ, ਮੌਤ ਉਹਦੇ ਤੱਕ ਆ ਹੀ ਨਹੀਂ ਸਕਦੀ। ਉਹ ਐਸੀ ਦਸ਼ਾ ਵਿੱਚ ਹੈ ਜਿੱਥੇ ਮੌਤ ਨਹੀਂ ਜਾਂਦੀ, ਉਹਦੇ ਤੱਕ ਤੇ ਮੌਤ ਕਿੱਥੇ ਜਾਣਾ? ਜਿਹੜੇ ਉਹਦੇ ਵਰਗੇ ਹੋ ਗਏ ਮੌਤ ਉਹਨਾਂ ਤੱਕ ਵੀ ਨਹੀਂ ਜਾਂਦੀ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਮੌਤ ਦੀ ਪਹੁੰਚ ਜਿਹੜੀ ਉਹ ਪੰਜ ਤੱਤਾਂ ਤੱਕ ਸੀਮਿਤ ਹੈ, ਇਹਦੇ ਤੋਂ ਅੱਗੇ ਨਹੀਂ ਹੈ। ਇਹਦੇ ਤੋਂ ਅੱਗੇ ਮੌਤ ਦਾ ਕੰਮ ਹੀ ਕੋਈ ਨਹੀਂ, ਉੱਥੇ ਪਹੁੰਚ ਹੀ ਨਹੀਂ ਸਕਦੀ। ਪੰਜ ਤੱਤਾਂ ਤੱਕ ਮੌਤ ਸੀਮਿਤ ਹੈ। ਜਿਵੇਂ ਇੱਕ ਜ਼ਿਲ੍ਹੇ ਦੀ ਪੁਲਿਸ ਹੋਵੇ ਨਾ, ਉਹਦਾ ਬਾਰਡਰ ਹੈ, ਉਹਦਾ ਜਦੋਂ ਬਾਰਡਰ ਆ ਜਾਂਦਾ ਵੀ ਇੱਥੇ ਇਹ ਲੁਧਿਆਣੇ ਦੀ ਸੀਮਾ ਸਮਾਪਤ ਹੁੰਦੀ ਹੈ, ਤੇ ਜੇ ਕੋਈ ਦੋਸ਼ੀ ਜੇ ਕੋਈ ਆਦਮੀ ਉਹਨਾਂ ਨੇ ਫੜਨਾ ਹੋਵੇ ਨਾ, ਤੇ ਅਗਲੇ ਜ਼ਿਲ੍ਹੇ ਵਿੱਚ ਚਲਾ ਜਾਏ, ਉਹ ਅਗਲਿਆਂ ਤੋਂ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਵੀ ਤੁਹਾਡੇ ਜ਼ਿਲ੍ਹੇ ਵਿੱਚ ਬੰਦਾ ਆਇਆ ਅਸੀਂ ਫੜ ਸਕਦੇ ਹਾਂ, ਕਾਨੂੰਨ ਤੌਰ ਤੇ ਹੀ ਹੈ ਵੈਸੇ, ਭਾਵੇਂ ਕੋਈ ਨਾ ਕਰੇ। ਦੂਸਰੇ ਸੂਬੇ ਵਿੱਚ ਚਲਾ ਜਾਏ, ਇਸ ਕਰਕੇ ਬਹੁਤੇ ਜਿਹੜੇ ਚੋਰ ਨੇ ਉਹ ਹੱਦ ਤੇ ਰਹਿੰਦੇ ਸੂਬਿਆਂ ਦੀ, ਇਧਰ ਹਿਮਾਚਲ ਤੇ, ਉਹ ਜੇ ਇਧਰ ਵਾਲੇ ਪੈਣ ਤੇ ਪਰਲੇ ਪਾਸੇ ਵੀ ਅਸੀਂ ਤਾਂ ਹਿਮਾਚਲ ਵਿੱਚ ਆ ਗਏ, ਤੁਸੀਂ ਪੰਜਾਬ ਵਾਲੇ ਸਾਨੂੰ ਕਿਵੇਂ ਫੜ ਸਕਦੇ? ਤੇ ਜੇ ਉਧਰੋਂ ਹਿਮਾਚਲ ਵਾਲੇ ਆਉਣ ਵਿਚਾਰੇ, ਉਹ ਤੇ ਵੈਸੇ ਹੀ ਕਮਜ਼ੋਰ ਨੇ, ਤਾਂ ਉਹ ਇਧਰ ਆ ਜਾਂਦੇ ਵੀ ਇਹ ਅਸੀਂ ਹੁਣ ਪੰਜਾਬ ਹੱਦ ਤੇ ਖੜੇ ਨੇ। ਤਾਂ ਕਈ ਲੋਕ ਧਰਮ ਵਿੱਚ ਬੜੇ ਚਲਾਕ ਹੋ ਜਾਂਦੇ, ਪਰਫੈਕਟ ਆ ਜੋਗੀ ਲੋਕ ਜਿਹਨਾਂ ਨੂੰ ਮੌਤ ਨਹੀਂ ਆਉਂਦੀ, ਇਹੀ ਵਾਪਰਦਾ ਹੈ। ਮੌਤ ਵਾਲੇ ਦਿਨ ਉਹ ਆਸੇ ਪਾਸੇ ਹੋ ਜਾਂਦੇ ਨੇ, ਉਹ ਮੌਤ ਫੜਨ ਜਾਂਦੀ ਉੱਥੇ ਮਿਲਦਾ ਨਹੀਂ ਕੋਈ, ਉਹ ਕਹਿੰਦੇ ਜੀ ਬੰਦਾ ਲੁਕ ਗਿਆ ਹੋਰ ਕਿਸੇ ਦੇਸ਼ ਵਿੱਚ, ਉਹ ਸਰੀਰ ਤੋਂ ਪਾਸੇ ਹੋ ਗਏ, ਇਹ ਤਰੀਕਾ ਉਹਨਾਂ ਦਾ। ਫਿਰ ਉਹਦੇ ਵਾਰੰਟ 100 ਸਾਲ ਬਾਅਦ ਆਉਂਦੇ, ਫਿਰ ਉਹ ਪਾਸੇ ਹੋ ਜਾਂਦੇ, ਇਸ ਤਰ੍ਹਾਂ ਉਹ ਲੰਬਾ ਕਰ ਲੈਂਦੇ ਨੇ। ਉਹ ਬੜੇ ਚਲਾਕ ਲੋਕ ਨੇ, ਭਾਣੇ ਤੋਂ ਉਲਟ ਚੱਲਣ ਵਾਲੇ ਨੇ ਯਾਨੀ ਕਿ। ਤਾਂ ਇਹ ਜਿਹੜਾ ਕਾਲ ਹੈ ਸਿਰਫ ਮਟੀਰੀਅਲ ਤੱਕ ਸੀਮਤ, ਮੌਤ ਪੰਜ ਤੱਤਾਂ ਨਾਲ ਸੰਬੰਧਿਤ, ਇਸ ਤੋਂ ਅੱਗੇ ਨਹੀਂ ਹੈ। ਜਿਹੜੇ ਪੰਜ ਤੱਤਾਂ ਵਿੱਚ ਫਸੇ ਗਏ ਉੱਥੇ ਕਾਲ ਦਾ ਹੀ ਦੇਸ਼ ਹੈ, ਉੱਥੇ ਤਾਂ ਕੁਦਰਤੀ ਤੌਰ ਤੇ ਜਿੰਨਾ ਕੁ ਸਮਾਂ ਮਿਲਿਆ ਉਹ ਤਾਂ ਮਿਲੇਗਾ, ਕੋਈ ਸ਼ੱਕ ਨਹੀਂ। ਉਹਦੇ ਤੋਂ ਅੱਗੇ ਇਹਨਾਂ ਦਾ ਕੋਈ ਉਪਾਅ ਨਹੀਂ ਹੈ, ਉਹਦੇ ਤੋਂ ਅੱਗੇ ਸਿਰਫ ਅੰਦਰਲਾ ਜੀਵਨ ਬਚਦਾ ਹੈ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਕਾਲਹੀਨ ਮੌਤ ਤੇਰੇ ਤੱਕ ਨਹੀਂ ਜਾ ਸਕਦੀ, ਕਲਾ ਸੰਯੁਗਤ, ਇਹ ਦੋ ਸ਼ਬਦ ਨੇ ਕਲਾ ਤੇ ਸੰਯੁਗਤ। ਸੰਯੁਗਤ ਦਾ ਅਰਥ ਹੈ ਜੁਗਤ ਸਮੇਤ, ਤੂੰ ਇਸ ਵਿਸ਼ਵ ਦੇ ਵਿੱਚ ਇੱਕ ਕਲਾ ਪਸਾਰੀ ਹੋਈ ਹੈ ਜਿਹੜੀ ਦਿਸਦੀ ਨਹੀਂ। ਜਿਵੇਂ ਫੋਨ ਕੰਪਨੀਆਂ ਨੇ ਆਪਣੀ ਰੇਂਜ ਛੱਡੀ ਹੋਈ ਹੈ ਆਕਾਸ਼ ਵਿੱਚ, ਪਰ ਕਿਤੇ ਦਿਸਦੀ ਇੱਥੇ, ਹੁਣੇ ਤੁਸੀਂ ਫੋਨ ਲਾਓ ਤੇ ਉਹ ਚੱਲ ਪਏਗੀ। ਕਲਾ ਕੀ ਹੈ, ਹੁਕਮ ਕੀ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੇ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਕਮ ਦੇ ਅਰਥ ਨੇ ਕਲਾ, ਅਣ ਦਿਸ ਦੀ ਇੱਕ ਕਲਾ ਰੇਂਜ ਇੱਥੇ ਛੱਡੀ ਹੋਈ ਹੈ ਔਰ ਕੋਈ ਥਾਂ ਉਹਦੇ ਤੋਂ ਖਾਲੀ ਨਹੀਂ। ਉਹ ਇੱਥੇ ਗੁਰੂ ਦਰਬਾਰ ਵਿੱਚ ਵੀ ਹੈ, ਉਹ ਸਾਡੇ ਕਮਰੇ ਵਿੱਚ ਵੀ ਹੈ, ਜਿੱਥੇ ਜਾਵਾਂਗੇ ਨਾਲ ਜਾਏਗੀ, ਪਿੱਛਾ ਕਰੇਗੀ ਤੇ ਉਹਨੇ ਸੰਪਰਕ ਕੀਤਾ ਹੋਇਆ ਵੀ ਇਹ ਬੰਦਾ ਕੀ ਕਰ ਰਿਹਾ ਹੈ, ਉਹਦੇ ਦੁਆਰਾ ਉਹਨੂੰ ਪਕੜ ਵਿੱਚ ਰੱਖਿਆ ਹੋਇਆ। ਇਹ ਕਲਾ ਹੈ ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ। ਇਹ ਕਲਾ ਦੁਆਰਾ ਉਹਨੇ ਸਾਰੇ ਭਾਂਡੇ ਸਰੀਰ ਬਣਾਏ ਨੇ, ਇੱਕ ਨੀ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜੇ। ਜਿਵੇਂ ਇੱਕ ਘਰ ਦੀ ਸੁਆਣੀ ਦੋ ਘੜੇ ਖਰੀਦ ਕੇ ਲਿਆਉਂਦੀ ਹੈ, ਇੱਕ ਵਿੱਚ ਦੁੱਧ ਕਾੜਨਾ ਰੱਖਦੀ ਏ, ਇੱਕ ਵਿੱਚ ਦੁੱਧ ਜਮਾਉਂਦੀ ਹੈ, ਘੜੇ ਦੋਵੇਂ ਇਕੱਠੇ ਆਏ, ਇੱਕੋ ਜਿਹੇ ਨੇ ਦੋਵੇਂ, ਪਰ ਇਹ ਰੱਬ ਜਾਣੇ ਵੀ ਹੁਣ ਉਹਨੇ ਅੱਗ ਤੇ ਕਿਹੜਾ ਰੱਖਣਾ। ਕਾੜਨੀ ਦਾ ਮਤਲਬ ਤੁਸੀਂ ਸਮਝਦੇ ਹੋਵੇ, ਹੁਣ ਤੇ ਕਾੜਨੀ ਇਹ ਗਿਆ ਸਾਰਾ ਕੁਝ। ਕਾੜਨੀ ਦਾ ਮਤਲਬ ਹੁੰਦਾ ਸੀ ਕਿ ਪਹਿਲਾਂ ਸਵੇਰੇ ਦੁੱਧ ਚੋ ਕੇ ਤੇ ਮੱਠੀ ਅੱਗ ਦੇ ਉੱਤੇ ਉਸ ਦੁੱਧ ਨੂੰ ਸਾਰਾ ਦਿਨ ਇੱਕ ਮਿੱਟੀ ਦੇ ਘੜੇ ਵਿੱਚ ਕਾੜਿਆ ਜਾਂਦਾ ਸੀ। ਥੋੜਾ ਥੋੜਾ ਅੱਗ ਨਹੀਂ ਸੀ ਬਲਦੀ, ਧੁਖਦੀ ਰਹਿੰਦੀ ਸੀ। ਉਹ ਕੜ ਕੜ ਕੇ ਉਹਦੇ ਉੱਤੇ ਮਲਾਈ ਇਕੱਠੀ ਹੋ ਜਾਂਦੀ ਸੀ, ਉਹ ਲਾਲ ਰੰਗ ਦੀ ਬਿਲਕੁਲ। ਹੁਣ ਤਾਂ ਕਦੀ ਕਿਸੇ ਨੇ ਵੇਖੀ ਨਹੀਂ। ਹੁਣ ਤਾਂ 15 ਸਾਲ ਦੀ ਉਮਰ ਵਿੱਚ ਵਿਟਾਮਿਨ ਵਾਲੇ ਕੈਪਸੂਲ ਖਾਣ ਦਾ ਕੰਮ ਸ਼ੁਰੂ ਹੋ ਗਿਆ, ਗੋਡੇ ਫੜ ਕੇ ਉੱਠਦੇ ਸਾਰੇ। ਉਹ ਚੀਜ਼ਾਂ ਨਸ਼ਟ ਹੋ ਗਈਆਂ, ਉਹ ਖਤਮ ਹੋ ਗਈਆਂ। ਸਹਿਜੇ ਸਹਿਜੇ ਨਸ਼ਿਆਂ ਨੇ ਉਸ ਚੀਜ਼ ਨੂੰ ਖਤਮ ਕਰ ਦਿੱਤਾ ਜਿਹਨੂੰ ਇਤਿਹਾਸ ਵਿੱਚ ਲਿਖਿਆ ਅਹਿਮਦ ਸ਼ਾਹ ਅਬਦਾਲੀ ਜਦੋਂ ਆਉਂਦਾ ਸੀ ਤੇ ਅਹਿਮਦ ਸ਼ਾਹ ਦੀ ਫੌਜ ਦਾ ਇੱਕ ਸੰਸਾਰ ਦੇ ਵਿੱਚ ਇੱਕ ਮਾਨਤਾ ਸੀ, ਉਹਨੂੰ ਲੋਕ ਮੰਨਦੇ ਸਨ ਕਿ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਘੋੜ ਸਵਾਰ ਜਦੋਂ ਘੋੜੇ ਤੇ ਚੜਦਾ ਹੈ ਤੇ 100 ਕੋਹ ਘੋੜਾ ਭਜਾ ਸਕਦਾ। ਉਹ ਇੰਨੀ ਸ਼ਕਤੀ ਉਹਦੇ ਘੋੜਿਆਂ ਵਿੱਚ ਤੇ ਉਹਦੇ ਅਸਵਾਰਾਂ ਵਿੱਚ, 100 ਕੋਹ ਦਾ ਸਫ਼ਰ ਕਰ ਸਕਦਾ। ਉਹ ਬੜਾ ਮਾਣ ਵਿੱਚ ਸੀ ਇਸ ਗੱਲ। ਜਦੋਂ ਇਧਰ ਆਇਆ ਨਾ, ਸਿੰਘਾਂ ਨਾਲ ਵਾਹ ਪਿਆ, ਜੱਫਾ ਪਿਆ, ਜਦੋਂ ਉਹਦੇ ਸਿਪਾਹੀ ਜਾ ਕੇ ਕਹਿੰਦੇ ਵੀ ਜੰਗ ਤੇ ਬੜਿਆਂ ਨਾਲ ਕੀਤੀ ਪਰ ਇੱਥੇ ਤਾਂ ਹੋਰ ਹੀ ਗੱਲ ਹੈ। ਕਿਉਂ? ਉਹ ਕਹਿੰਦੇ ਬਣੇ ਪਤਾ ਨਹੀਂ ਕਾਹਦੇ ਨੇ, ਤਲਵਾਰ ਮਾਰੀ ਦੀ ਤਲਵਾਰ ਮੁੜ ਜਾਂਦੀ, ਹੱਡੀ ਨਹੀਂ ਵੱਡੀ ਜਾਂਦੀ। ਇਤਿਹਾਸ ਹੈ, ਤਲਵਾਰ ਮੁੜਦੀ ਹੈ ਕਿਉਂਕਿ ਉਸ ਸਰੀਰ ਨੂੰ ਕਮਾਈ ਇੰਨਾ ਗਿਆ ਸੀ, ਮੁਜਾਹਿਦ ਇੰਨਾ ਕੀਤਾ ਗਿਆ ਸੀ ਉਹਨਾਂ ਨੇ ਕਿ ਠੰਡ ਵਿਚ ਰੱਖਣਾ, ਤੇਜ਼ ਠੰਡ ਵਿਚ, ਲੋਹਾਂ ਵਿਚ, ਗਰਮੀ ਵਿਚ ਪਕਾਉਣਾ ਉਸ ਸਰੀਰ ਨੂੰ, ਛਾਲਾਂ ਮਾਰਨੀਆਂ ਝਾੜੀਆਂ ਦੇ ਉੱਤੇ, ਸਿੱਟ ਦੇਣਾ ਕੰਡਿਆਂ ਤੇ, ਜਿਨ੍ਹਾਂ ਨੂੰ ਮੁਜਾਹਿਦ ਬਣਾਉਂਦੇ ਸਨ, ਜੁਝਾਰੂ ਜਿਹੜੇ ਜੂਝਦੇ ਰਹੇ। ਐਵੇਂ ਨਹੀਂ ਸੀ ਆਹ ਬ੍ਰੈਡ ਖਾਣ ਵਾਲੇ ਲੋਕ, ਹੋ ਬੜੇ ਸਖ਼ਤ ਸਨ। ਉਨ੍ਹਾਂ ਦੇ ਸਰੀਰ ਨੂੰ ਪੱਥਰ ਬਣਾਇਆ ਜਾਂਦਾ ਸੀ, ਤੋੜ ਤੋੜ ਕੇ, ਕੰਡਿਆਂ ਤੇ ਸਿੱਟ ਸਿੱਟ ਕੇ, ਘੋੜਿਆਂ ਨੂੰ ਭਜਾ ਕੇ ਉਨ੍ਹਾਂ ਨੂੰ ਡੇਗਿਆ ਜਾਂਦਾ ਸੀ, ਪੱਥਰਾਂ ਵਿਚ ਸੱਟਾਂ ਲੱਗਦੀਆਂ, ਫਿਰ ਉੱਠ ਕੇ ਖੜੇ ਹੋ ਜਾਂਦੇ। ਉਹਨੇ ਪਤਾ ਕੀਤਾ ਤੇ ਕਿਸੇ ਨੇ ਆ ਕੇ ਦੱਸਿਆ ਵੀ ਤੂੰ ਕਿੱਧਰ ਮਾਣ ਕਰਨਾ ਵੀ 100 ਕੋਹ ਮੇਰਾ ਘੋੜਾ ਭੱਜਦਾ। ਕਹਿੰਦੇ ਬਿਨਾਂ ਘੋੜੇ ਤੋਂ 100 ਕੋਹ ਭੱਜਦੇ ਨੇ, ਬਿਨਾਂ ਘੋੜੇ ਤੋਂ। ਤੇਰਾ ਘੋੜ ਸਵਾਰ 100 ਕੋਹ ਭੱਜਦਾ ਦੌੜਦਾ, ਇਹ ਬਿਨਾਂ ਘੋੜੇ ਤੋਂ ਦੌੜਦੇ ਨੇ। ਇਹਨਾਂ ਦੀ ਅਵਸਥਾ ਹੈ। ਇਹ ਚੀਜ਼ਾਂ ਬੜੀਆਂ ਚੰਗੀਆਂ ਨੇ, ਮਾਇਆ ਵੀ ਆਵੇ ਤੇ ਫਿਰ ਵੀ ਕਾਇਮ ਰਹਿਣ ਤੇ ਹੁਣ ਤਾਂ ਪਾਸਾ ਪਰਤਣਾ ਔਖਾ ਹੋ ਗਿਆ ਸਿੱਖ ਨੂੰ। ਕੰਮ ਕਰਨਾ ਬੰਦਾ ਗਰੀਬੀ ਦੇ ਲੱਛਣ ਸਮਝਦਾ ਹੈ, ਸਰੀਰ ਨੂੰ ਕਮਾਉਣਾ ਨਹੀਂ। ਜਿਹੜੀਆਂ ਕੌਮਾਂ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਆਲਸੀ ਹੋ ਜਾਂਦੀਆਂ ਉਹ ਖਤਮ ਹੋ ਜਾਂਦੀਆਂ, ਇੱਕ ਦਿਨ ਸਮਾਪਤੀ ਹੋ ਜਾਂਦੀ ਉਹਨਾਂ ਦੀ। ਸਿਰਫ ਉਹ ਹੀ ਕੌਮਾਂ ਬਚਦੀਆਂ ਨੇ ਜਿਹੜੀਆਂ ਸਿਰੜ ਵਿੱਚ, ਸਰੀਰ ਦੇ ਸਾਵਧਾਨਤਾ ਵਿੱਚ ਤੇ ਤਾਕਤ ਵਿੱਚ ਵਿਸ਼ਵਾਸ ਰੱਖਦੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਹੀ ਕਿਹਾ ਸੀ, ਅਕਾਲ ਤਖ਼ਤ ਸਾਹਿਬ ਤਾਂ ਹੀ ਬਣਾਇਆ, ਘੋਲ ਕਰਾਏ, ਉੱਥੇ ਸ਼ਕਤੀ ਦਿੱਤੀ। ਪਰ ਇਹ ਸਾਰਾ ਸਿਲਸਿਲਾ ਨਸ਼ਿਆਂ ਨੇ ਔਰ ਸਾਡੀ ਮਿਲਾਵਟ ਨੇ, ਸਾਡਾ ਖਾਣਾ ਪੀਣਾ, ਜਿਹੜੀ ਕੱਲ ਵੀ ਮੈਂ ਗੱਲ ਕੀਤੀ, ਸਭ ਕੁਝ ਮਿਲਾ ਮਿਲਾਵਟ ਜਾਲੀ ਹੈ। ਸਰੀਰ ਵੀ ਜਾਲੀ ਹੋ ਗਿਆ, ਸਰੀਰ ਦਵਾਈਆਂ ਦੇ ਬਣੇ ਹੋਏ ਨੇ। ਤਾਂ ਪਹਿਲਾਂ ਹੀ ਕੋਈ ਤੁਰਦਾ ਨਹੀਂ, ਜੇ ਡਾਕਟਰ ਸਾਹਿਬ ਕੋਲ ਜਾਓ ਤੇ ਉਹ ਸਭ ਕੁਝ ਬੰਦ ਕਰਾ ਕੇ ਹੋਰ ਕਮਜ਼ੋਰ ਕਰ ਦਿੰਦੇ। ਇਸ ਤਰ੍ਹਾਂ ਇਹ ਸ਼ਕਤੀ ਹੈ ਉਹਦੇ ਵਿੱਚ ਕਿ ਕਾਲਹੀਨ ਕਲਾ ਸੰਯੁਗਤ। ਮੈਂ ਗੱਲ ਕਰ ਰਿਹਾ ਸੀ ਕਾੜਨੀ ਦੀ। ਕਾੜਨੀ ਕਿਸੇ ਨੇ ਵੇਖੀ ਨਹੀਂ ਹੁਣ। ਕਾੜਨੀ ਦਾ ਅਰਥ ਸੀ ਕਿ ਜਿਹਦੇ ਵਿੱਚ ਦੁੱਧ ਮੱਠੀ ਅੱਗ ਤੇ ਸਾਰਾ ਦਿਨ ਕਾੜਿਆ ਜਾਂਦਾ ਸੀ, ਸ਼ਾਮ ਨੂੰ ਕੱਢ ਜਾਂਦਾ, ਲਾਲ ਹੋ ਜਾਂਦਾ ਤੇ ਉਹ ਕਾੜਨੀ ਅੱਗ ਨਾਲ ਕਾਲੀ ਹੋ ਜਾਂਦੀ ਸੀ। ਫਿਰ ਉਸ ਦੁੱਧ ਨੂੰ ਕੱਢ ਕੇ ਦੂਸਰੇ ਭਾਂਡੇ ਵਿੱਚ, ਮਿੱਟੀ ਦੇ ਵਿੱਚ ਜਮਾਇਆ ਜਾਂਦਾ ਸੀ, ਜਿਹਨੂੰ ਚਾਟੀ ਕਿਹਾ ਜਾਂਦਾ ਹੈ। ਔਰ ਇਹ ਦੋ ਭਾਂਡੇ ਨੇ। ਸਤਿਗੁਰੂ ਕਹਿੰਦੇ ਵੇਖੋ ਰੱਬ ਦੀ ਕਲਾ ਵੀ ਇਸੇ ਤਰ੍ਹਾਂ ਦੀ ਏ, ਆਪੇ ਭਾਂਡੇ ਸਾਜਿਆਂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਆ। ਸਮਾਈਆ ਦਾ ਮਤਲਬ ਜਮਾਉਣਾ, ਦਹੀਂ ਜਮਾਉਣਾ ਹੈ। ਇੱਕ ਚੁੱਲ੍ਹੇ ਰਹਿਣ ਚੜੇ ਤੇ ਇੱਕ ਭਾਂਡੇ, ਭਾਂਡਾ ਜਿਹੜਾ ਉਹ ਅੱਗ ਤੇ ਰਹਿੰਦਾ, ਇੱਕ ਠੰਡਾ ਰਹਿੰਦਾ ਹੈ। ਇੱਕ ਨੀ ਦੁੱਧ ਸਮਾਈਆ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ। ਇੱਕ ਤਾਂ ਉਹ ਨੇ ਜਿਹੜੇ ਨਿਹਾਲੀਦਾਰ ਤੇ ਤਲਾਈਆਂ ਤੇ ਗੱਦਿਆਂ ਤੇ ਸੁੱਤੇ ਹੋਏ ਨੇ ਉਹ ਉੱਥੇ ਲੇਟੇ ਹੋਏ ਨੇ, ਇੱਕ ਵਿਚਾਰੇ ਉੱਤੇ ਖੜੇ ਹੋਏ ਨੇ ਵੀ ਇਹਨੇ ਉੱਠਣਾ ਪਤਾ ਨੀ ਕਦੋਂ, ਮੈਂ ਚਾਹ ਤਿਆਰ ਕਰਕੇ ਰੱਖਾਂ, ਨੌਕਰ ਹੈ ਉਹਦੀ ਆਪਣੀ ਦੁਨੀਆ ਹੈ, ਪੈਣ ਵਾਲੇ ਦੀ ਆਪਣੀ ਦੁਨੀਆ ਹੈ, ਇਹ ਆਪੋ ਆਪਣੇ ਥਾਂ ਤੇ ਉਹਨੇ ਲਾਏ ਹੋਏ ਨੇ, ਪਰ ਉਹ ਨਿਹਾਲੀ ਵਾਲੇ ਬਿਮਾਰ ਹੋ ਜਾਣਗੇ, ਜਿਹੜਾ ਖੜਾ ਉਹ ਤੰਦਰੁਸਤ ਰਹੇਗਾ ਕਿਉਂਕਿ ਪਿਆ ਹੋਇਆ ਮੁਰਦੇ ਵਾਂਗ, ਉਹ ਕੰਮ ਨਹੀਂ ਕਰ ਰਿਹਾ। ਉਸ ਸੁੱਖ ਵਿੱਚੋਂ, ਉਸ ਗੱਦੇ ਵਿੱਚੋਂ ਰੋਗ ਮਿਲੇਗਾ ਉਹਨੂੰ, ਪਰ ਜਿਹੜਾ ਵਿਚਾਰਾ ਖੜਾ ਹੋਇਆ ਨਾ, ਸਾਵਧਾਨ, ਉਹ ਤੰਦਰੁਸਤ ਰਹੇਗਾ। ਇਹ ਉਹਦੀ ਨਿਆਮਤ ਹੈ, ਸਾਰਿਆਂ ਨਾਲ ਨਿਆਂ ਕਰਦਾ ਹੈ, ਤੇ ਜਿਹੜਾ ਜਿਹੜਾ ਕੋਈ ਮੰਗਦਾ ਹੈ ਨਾ, ਉਹਨੂੰ ਅਗਲੇ ਜਨਮ ਵਿੱਚ ਦੇ ਜਾਂਦਾ ਵੀ ਤੂੰ ਆ ਰੱਖ। ਇਸ ਤਰ੍ਹਾਂ ਦੀ ਉਹਦੀ ਕਲਾ ਹੈ। ਇਸ ਨੂੰ ਸਤਿਗੁਰੂ ਕਹਿੰਦੇ ਕਲਾ ਕਾਲਹੀਨ, ਕਲਾ ਸੰਯੁਗਤ, ਜੁਗਤ ਦੇ ਸਹਿਤ ਬੜੀ ਵੱਡੀ ਕਲਾ ਹੈ ਉਹਦੇ ਕੋਲ, ਉਹਦੇ ਦੁਆਰਾ ਉਹ ਸੰਸਾਰ ਨੂੰ ਚਲਾਉਂਦਾ ਹੈ। ਕਹਿੰਦੇ ਅਕਾਲ ਪੁਰਖ ਆਦੇਸ਼, ਐਸੇ ਅਕਾਲ ਪੁਰਖ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡਾ ਆਦੇਸ਼ ਹੈ, ਨਮਸਕਾਰ ਹੈ, ਮੈਂ ਉਹਦੇ ਅੱਗੇ ਸਿਰ ਝੁਕਾਉਂਦਾ ਹਾਂ, ਜਿਹੜਾ ਕਿ ਧਰਮ ਧਾਮ ਸੋ ਭਰਮ ਰਹਿਤ। ਧਰਮ ਧਾਮ ਕਹਿੰਦੇ ਨੇ ਧਾਰਮਿਕ ਇਮਾਰਤਾਂ ਨੂੰ, ਧਾਮ ਕਹਿੰਦੇ ਘਰ ਨੂੰ, ਬਿਲਡਿੰਗ ਨੂੰ, ਧਰਮ ਕਹਿੰਦੇ ਧਰਮ ਨੂੰ, ਕਹਿੰਦੇ ਉਹਦਾ ਕੋਈ ਧਾਮ ਨਹੀਂ, ਯਾਨੀ ਕਿ ਉਹਦਾ ਕੋਈ ਮਿਥਿਆ ਹੋਇਆ ਇੱਕ ਧਾਰਮਿਕ ਅਸਥਾਨ ਨਹੀਂ ਹੈ। ਇਹ ਧਾਰਮਿਕ ਅਸਥਾਨ ਤਾਂ ਬਣਾਏ ਗਏ ਕਿ ਇਹਨਾਂ ਦੇ ਰਾਹੀਂ ਸਿੱਖ ਕੇ ਸੰਸਾਰ ਵਿੱਚੋਂ ਉਹਨੂੰ ਵੇਖਿਆ ਜਾਏ, ਇਹ ਤਾਂ ਸਨ। ਹਜ਼ੂਰ ਕਹਿੰਦੇ ਧਰਮ ਧਾਮ ਸੋ ਭਰਮ ਰਹਿਤ, ਭਰਮ ਤੋਂ ਰਹਿਤ ਹੈ, ਅਭੂਤ ਅਲਖ ਅਪੇਸ, ਅਭੂਤ, ਭੂਤ ਕਹਿੰਦੇ ਨੇ ਤੱਤ ਤੱਤਾਂ ਨੂੰ, ਜਿਵੇਂ ਪੰਜ ਤੱਤ ਨੇ ਇਹਨਾਂ ਨੂੰ ਕਹਿੰਦੇ ਪੰਜ ਭੂਤ, ਪੰਜ ਭੌਤਿਕ। ਇੱਕ ਵਿਗਿਆਨ ਵੀ ਆਉਂਦਾ ਨਾ ਵਿਦਿਆ ਵਿੱਚ, ਭੌਤਿਕ ਵਿਗਿਆਨ, ਭੌਤਿਕ ਵਿਗਿਆਨ ਦਾ ਮਤਲਬ ਹੈ ਤੱਤਾਂ ਨਾਲ ਬਣੀ ਹੋਈ ਦੁਨੀਆ ਦਾ ਵਿਗਿਆਨ, ਉਥੋਂ ਦੀ ਖੋਜ, ਜਿਹੜੀ ਚੀਜ਼ਾਂ ਤੱਤਾਂ ਨਾਲ ਬਣੀਆਂ, ਜਿਵੇਂ ਸਰੀਰ ਬਣਿਆ, ਇਹ ਮਟੀਰੀਅਲ ਬਣਿਆ। ਹੁਣ ਤਾਂ ਵਿਗਿਆਨ ਨੇ ਵੇਖ ਲਿਆ ਕਿ ਕੰਧਾਂ ਵੀ ਜੀਵੰਤ ਨੇ, ਉਹਨਾਂ ਵਿੱਚੋਂ ਰੋਸ਼ਨੀ ਨਿਕਲ ਰਹੀ ਹੈ। ਇਹ ਜਿਹੜਾ ਅਕਾਲ ਪੁਰਖ ਵਾਹਿਗੁਰੂ, ਇਹ ਤੱਤਾਂ ਤੋਂ ਬਾਹਰ ਹੈ, ਅਭੂਤ ਅਲੱਖ, ਔਰ ਉਹਦਾ ਕੋਈ ਨਿਸ਼ਾਨਾ ਨਹੀਂ ਲਾ ਸਕਦਾ, ਨਿਸ਼ਾਨਾ ਨਹੀਂ ਲੱਗਦਾ, ਕਿਉਂਕਿ ਕਿਤੇ ਬੈਠਾ ਹੋਇਆ ਨਹੀਂ। ਨਿਸ਼ਾਨੇ ਦਾ ਮਤਲਬ ਲਕਸ਼, ਤੀਰ ਮਾਰਨਾ, ਨਿਸ਼ਾਨਾ ਪੁਣਨਾ, ਉਹਦਾ ਕੋਈ ਨਿਸ਼ਾਨਾ ਨਹੀਂ ਲਾ ਸਕਦਾ। ਜੇ ਨਿਸ਼ਾਨਾ ਲੱਗਦਾ ਹੁੰਦਾ ਤੇ ਅਸੀਂ ਛੱਡਦੇ ਨਹੀਂ ਸੀ ਉਹਨੂੰ, ਇਹ ਤਾਂ ਬੰਦਾ ਮਜਬੂਰ ਹੈ, ਨਿਸ਼ਾਨਾ ਲੱਗਦੇ ਨਹੀਂ, ਉਹਦੇ ਤੇ ਕੋਈ ਨਿਸ਼ਾਨਾ ਨਹੀਂ ਲਾ ਸਕਦਾ। ਅਲੱਖ ਹੈ, ਅਭੇਸ ਹੈ, ਉਹਦਾ ਕੋਈ ਵੇਸ ਨਹੀਂ ਹੈ। ਅੰਗ ਰਾਗ ਨਾ ਰੰਗ ਜਾਂ ਕਹਿ, ਅੰਗ ਤੋਂ ਰਹਿਤ ਹੈ, ਰਾਗ ਦਵੈਸ਼ ਤੋਂ ਰਹਿਤ ਹੈ, ਰੰਗ ਤੋਂ ਰਹਿਤ ਹੈ, ਜਾਤ ਪਾਤ ਨਾ ਨਾਮ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਨਾਮ ਨਹੀਂ। ਫਿਰ ਕਹਿੰਦੇ ਗਰਭ ਗੰਜਨ, ਦੁਸ਼ਟ ਭੰਜਨ, ਉਹਦੇ ਵਿੱਚ ਇੱਕ ਗੁਣ ਹੈ, ਹੰਕਾਰੀਆਂ ਨੂੰ ਦੇ ਗਰਭ ਨੂੰ, ਹੰਕਾਰ ਨੂੰ ਤੋੜਦਾ ਹੈ, ਤੇ ਦੁਸ਼ਟ ਭੰਜਨ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ, ਦੁਸ਼ਟ ਬਿਰਤੀਆਂ ਵਾਲੇ ਲੋਕਾਂ ਨੂੰ ਸਬਕ ਸਿਖਾਉਂਦਾ ਹੈ। ਕਹਿੰਦੇ ਮੁਕਤਦਾਇਕ ਕਾਮ, ਪਰ ਜਿਹੜੇ ਉਹਨੂੰ ਪਿਆਰ ਕਰਦੇ, ਪਿਆਰ ਦੀ ਕਾਮਨਾ ਕਰਦੇ ਨੇ, ਉਹਨਾਂ ਨੂੰ ਮੁਕਤੀ, ਸਵਤੰਤਰਤਾ, ਆਜ਼ਾਦ ਜੀਵਨ, ਉੱਚਾ ਜੀਵਨ ਬਖਸ਼ ਕੇ ਨਿਵਾਜਦਾ ਹੈ। ਇਨ੍ਹਾਂ ਸ਼ਬਦਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਉਸਤਤ ਬਿਆਨ ਕਰਦੇ ਨੇ। ਆਓ ਇੱਕ ਦੋ ਮਿੰਟ ਵਾਸਤੇ ਸ਼ਬਦ ਨਾਲ ਜੁੜੀਏ। ਸਾਰਿਆਂ ਨੇ ਕਿਰਪਾ ਕਰਨੀ, ਵਾਹਿਗੁਰੂ।